ਤਰ੍ਹਾਂ NSS ਔਰ NCC ਦੇ ਵਿੱਚ ਵੀ ਦਾਸ ਭਾਗ ਲੈਂਦਾ ਸੀ। NCC ਕਰਦਿਆਂ ਹੋਇਆਂ ਨਿਸ਼ਾਨੇਬਾਜ਼ੀ ਦੇ ਵਿੱਚ ਸਾਨੂੰ ਜਿਹੜਾ ਸੀ ਉਹ ਸਟੇਟ ਪੱਧਰ ਤੇ ਚੁਣਿਆ ਗਿਆ ਸੀ, ਤਿੰਨ ਨੌਜਵਾਨਾਂ ਨੂੰ ਜਿਨ੍ਹਾਂ 'ਚ ਇੱਕ ਦਾਸ ਸੀਗਾ। ਨਿਸ਼ਾਨੇਬਾਜ਼ੀ ਦੇ ਅੰਦਰ ਤਿੰਨ ਤਿੰਨ ਮਹੀਨੇ ਲਗਾਤਾਰ ਜਿਹੜੇ ਸਾਡੇ ਹਥਿਆਰ ਨੇ ਜੋ ਫੋਰਸਾਂ ਵਰਤਦੀਆਂ ਪੰਜਾਬ ਪੁਲਿਸ ਜਾਂ ਫੌਜ, ਉਹਨਾਂ ਦੀ ਸਾਨੂੰ ਸਿਖਲਾਈ 10ਵੀਂ ਕਲਾਸ ਵਿੱਚ 9ਵੀਂ ਕਲਾਸ ਦੇ ਵਿੱਚ ਦਿੱਤੀ ਗਈ। ਸਟੇਟ ਪੱਧਰ ਦੇ ਅਸੀਂ ਮੁਕਾਬਲੇ ਵੀ ਲੜੇ ਔਰ ਉਹਦੇ ਵਿੱਚ ਬਹੁਤ ਪ੍ਰਾਪਤੀਆਂ ਵੀ ਕੀਤੀਆਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। 10ਵੀਂ ਕਲਾਸ ਦੀ ਪੜ੍ਹਾਈ ਤੋਂ ਬਾਅਦ ਜੋ ਸਕੂਲ ਪੜ੍ਹਦਿਆਂ ਹੀ ਧਾਰਮਿਕ ਪਰਿਵਾਰ ਹੋਣ ਕਾਰਨ ਕਰਕੇ ਔਰ ਸਾਡੇ ਇਲਾਕੇ 'ਚ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹਨਾਂ ਤੋਂ ਬਾਅਦ ਸੰਤ ਬਾਬਾ ਠਾਕੁਰ ਸਿੰਘ ਜੀ ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਧਰਮ ਪ੍ਰਚਾਰ ਲਈ ਉਸ ਇਲਾਕੇ 'ਚ ਆਇਆ ਕਰਦੇ ਸੀ। ਸਾਡੇ ਨਗਰਾਂ ਵਿੱਚ ਜਿਵੇਂ ਕਾਦੀਆਂ, ਕਾਨੂੰ, ਕਾਲਵਾਂ, ਹੋਰ ਬਹੁਤ ਸਾਰੇ ਨਗਰਾਂ 'ਚ ਤਾਂ ਮਾਤਾ ਪਿਤਾ ਦੇ ਨਾਲ ਉਹਨਾਂ ਦੀ ਕਥਾ ਸਰਵਣ ਕਰਨ ਜਾਇਆ ਕਰਦੇ ਸੀਗੇ, ਵੱਡੇ ਸਿਸਟਰ ਦੇ ਨਾਲ, ਵੱਡੇ ਬ੍ਰਦਰ ਦੇ ਨਾਲ, ਭਰਾਦਾ ਦੇ ਨਾਲ। ਤਾਂ ਉਹਨਾਂ ਦੀ ਸੰਗਤ ਦੇ ਵਿੱਚੋਂ ਗੁਰਮੁਖੀ ਦੀ ਚੇਟਕ ਲੱਗੀ। 8ਵੀਂ ਕਲਾਸ ਵਿੱਚ ਹੀ ਅਸੀਂ ਅੰਮ੍ਰਿਤ ਛਕ ਲਿਆ ਸੀਗਾ, ਜੋ ਗੁਰਦੁਆਰਾ ਰਾਮ ਥੰਮਣ ਪ੍ਰਸਿੱਧ ਟਕਸਾਲ ਦਾ ਸਥਾਨ ਹੈ, ਉੱਥੇ ਅੰਮ੍ਰਿਤ ਸੰਚਾਰ ਹੁੰਦਾ ਸੀ। ਉੱਥੇ ਦਾਸ ਨੇ 8ਵੀਂ ਕਲਾਸ 'ਚ ਅੰਮ੍ਰਿਤ ਛਕ ਲਿਆ ਸੀ। ਸਕੂਲ ਦੇ ਵਿੱਚ ਜਿੰਨੇ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਸੀ ਉਹਨਾਂ ਦੇ ਵਿੱਚ ਵੀ ਦਾਸ ਅੱਗੇ ਵੱਧ ਚੜ੍ਹ ਕੇ ਸੇਵਾ ਲੈਂਦਾ ਸੀਗਾ। ਔਰ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਫਿਰ 10ਵੀਂ ਕਲਾਸ ਦੇ ਪੇਪਰ ਦੇਣ ਤੋਂ ਬਾਅਦ ਜਿਹੜਾ ਰਿਜ਼ਲਟ ਆ ਉਹ ਵੀ ਅਸੀਂ ਦਮਦਮੀ ਟਕਸਾਲ ਮਹਿਤਾ ਚੌਂਕ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਹੀ ਆ ਕੇ ਸੁਣਿਆ ਸੀ, ਕਿਉਂਕਿ ਦਾਸ ਮਾਤਾ ਪਿਤਾ ਦੇ ਨਾਲ ਦਮਦਮੀ ਟਕਸਾਲ ਦੇ ਵਿੱਚ ਭਰਤੀ ਹੋ ਗਿਆ ਸੀਗਾ ਗੁਰਮਤ ਦੀ ਵਿੱਦਿਆ ਲੈਣ ਵਾਸਤੇ ਬਾਬਾ ਠਾਕੁਰ ਸਿੰਘ ਜੀ ਦੀ ਅਗਵਾਈ ਦੇ ਵਿੱਚ। ਤਾਂ ਉੱਥੇ ਬਾਬਾ ਠਾਕੁਰ ਸਿੰਘ ਜੀ ਦੀ ਅਗਵਾਈ 'ਚ ਵਿੱਦਿਆ ਪ੍ਰਾਪਤ ਕਰਦਿਆਂ ਉੱਥੇ ਹੀ 10ਵੀਂ ਕਲਾਸ ਦਾ ਜਿਹੜਾ ਰਿਜ਼ਲਟ ਸੁਣਿਆ, ਮੈਰਿਟ ਦੇ ਵਿੱਚ 10ਵੀਂ ਕਲਾਸ ਦੀ ਪੜ੍ਹਾਈ ਕੀਤੀ। 10ਵੀਂ ਤੱਕ ਪੜ੍ਹਦਿਆਂ ਭਾਵੇਂ ਕਿ ਪਰਿਵਾਰ ਬਹੁਤ ਸਾਰਾ ਵੱਡਾ ਸੀ, ਨਾਨਕਾ ਪਰਿਵਾਰ, ਦਾਦਕਾ ਪਰਿਵਾਰ, ਪਰ ਦਾਸ ਕਦੇ ਰਿਸ਼ਤੇਦਾਰੀਆਂ 'ਚ ਬਹੁਤਾ ਨਹੀਂ ਸੀ ਗਿਆ, ਕਿਉਂਕਿ ਪੜ੍ਹਾਈ ਦੇ ਵਿੱਚ ਜਾਂ ਖੇਡਾਂ ਦੇ ਵਿੱਚ ਜਾਂ ਘਰ ਦੀ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਹੀ ਜਿਹੜਾ ਸੀਗਾ ਦਾਸ ਦੀ ਰੁਚੀ ਸੀ, ਉੱਥੇ ਰਹਿੰਦਾ ਸੀਗਾ। ਤਾਂ 10ਵੀਂ ਕਲਾਸ ਤੋਂ ਬਾਅਦ ਜਿਹੜਾ ਸੀਗਾ ਮਹਿਤਾ ਚੌਂਕ ਦੇ ਵਿੱਚ ਦਮਦਮੀ ਟਕਸਾਲ ਦੇ ਵਿੱਚ ਸਾਲਾਂ ਬੱਧੀ ਮਹਾਂਪੁਰਖਾਂ ਦੇ ਚਰਨਾਂ 'ਚ ਰਹਿ ਕੇ ਗੁਰਮਤਿ ਦੀ ਵਿੱਦਿਆ ਪ੍ਰਾਪਤ ਕੀਤੀ। ਉੱਥੇ ਸਾਡੇ ਉਸਤਾਦ ਸੁੱਚਾ ਸਿੰਘ ਜੀ ਭਗਤ, ਇਸੇ ਤਰ੍ਹਾਂ ਕੁਲਦੀਪ ਸਿੰਘ ਜੀ ਯੂਪੀ ਵਾਲੇ, ਔਰ ਜਥੇਦਾਰ ਪ੍ਰੇਮ ਸਿੰਘ ਜੀ, ਉਹਨਾਂ ਦੇ ਕੋਲ ਗੁਰਬਾਣੀ ਦੀ ਸੰਥਿਆ, ਔਰ ਗਿਆਨੀ ਗੁਰਨਾਮ ਸਿੰਘ ਜੀ ਪੰਜੋਖਰਾ ਸਾਹਿਬ ਜੋ ਪ੍ਰਸਿੱਧ ਵਿਦਵਾਨ ਹੋਏ ਆ ਸੱਚਖੰਡ ਜਾਬ ਰਾਜੇ ਨੇ, ਜਥੇਦਾਰ ਪ੍ਰੇਮ ਸਿੰਘ ਵੀ ਸੱਚਖੰਡ ਜਾਬ ਰਾਜੇ ਨੇ, ਉਹਨਾਂ ਦੇ ਕੋਲ ਗੁਰਬਾਣੀ ਦੀ, ਗੁਰ ਇਤਿਹਾਸ ਦੀ ਜਿਹੜੀ ਵਿੱਦਿਆ ਸੀ ਪ੍ਰਾਪਤ ਕੀਤੀ। ਰਾਗੀ ਪੂਰਨ ਸਿੰਘ ਜੀ ਜੋ ਉੱਥੇ ਰਾਗ ਵਿੱਦਿਆ, ਕੀਰਤਨ ਦੀ ਵਿੱਦਿਆ ਦਿੰਦੇ, ਕੁਛ ਸਮਾਂ ਉਹਨਾਂ ਦੇ ਕੋਲੇ ਵੀ ਕੀਰਤਨ ਦੀ ਰਾਗ ਵਿੱਦਿਆ ਦੇ ਵਾਸਤੇ ਵੀ ਲਾਇਆ। ਤਾਂ ਇਸ ਤਰ੍ਹਾਂ ਦਮਦਮੀ ਟਕਸਾਲ ਦੇ ਵਿੱਚ ਰਹਿੰਦਿਆਂ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਦੀ ਦੇਖ ਰੇਖ ਦੇ ਵਿੱਚ ਅਸੀਂ ਉੱਥੇ ਗੁਰਮਤਿ ਦੀ ਵਿੱਦਿਆ ਜਿਹੜੀ ਉਹ ਪ੍ਰਾਪਤ ਕੀਤੀ। ਕਾਰ ਸੇਵਾ ਦੇ ਅੰਦਰ ਜੋ ਵੀ ਡਿਊਟੀਆਂ ਲੱਗਦੀਆਂ ਸੀ ਦਮਦਮੀ ਟਕਸਾਲ ਵਿੱਚ ਰਹਿੰਦਿਆਂ ਮਹਿਤਾ ਚੌਂਕ, ਉਹਨਾਂ ਸੇਵਾਵਾਂ 'ਚ ਵੀ ਹਿੱਸਾ ਲਿਆ। ਔਰ ਮਹਾਂਪੁਰਖਾਂ ਦੇ ਬਚਨਾਂ 'ਤੇ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਜਿਹੜਾ ਸੀਗਾ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਖ, ਉਹਨਾਂ ਦੇ ਕੋਲ ਜਾ ਕੇ ਵਿਦਿਆਲੇ ਦੇ ਵਿੱਚ ਵੇਦਾਂਤ ਦੀ ਵਿੱਦਿਆ ਜਿਹੜੀ ਉਹ ਪ੍ਰਾਪਤ ਕੀਤੀ। ਛੋਟੇ ਗ੍ਰੰਥ ਜਿਵੇਂ ਕਹਿ ਦਿੰਦੇ ਅਸੀਂ, ਸਾਰ ਕੁਤਾਵਲੀ, ਵਿਚਾਰ ਮਾਲਾ, ਭਾਵਰ ਸਾਮਰਤ, ਅਧਿਆਤਮ ਪ੍ਰਕਾਸ਼, ਔਰ ਪ੍ਰਬੋਧ ਚੰਦਰ ਨਾਟਕ, ਵਿਰਾਗ ਸਤਕ, ਔਰ ਵਿਚਾਰ ਸਾਗਰ ਤੱਕ ਉਹਨਾਂ ਮਹਾਂਪੁਰਖਾਂ ਕੋਲੋਂ ਜਿੱਥੇ ਗੁਰਬਾਣੀ ਦੀ ਵਿੱਦਿਆ ਵੀ ਨਾਲ ਲਈ ਔਰ ਨਾਲ ਇੱਥੇ ਵੇਦਾਂਤ ਦੀ ਵਿੱਦਿਆ ਵੀ ਉਹਨਾਂ ਮਹਾਂਪੁਰਖਾਂ ਦੇ ਕੋਲੋਂ ਪ੍ਰਾਪਤ ਕੀਤੀ। ਔਰ ਇਸੇ ਤਰ੍ਹਾਂ ਫਿਰ ਚੱਕਰਵਰਤੀ ਪ੍ਰਚਾਰ ਸ਼ੁਰੂ ਕੀਤਾ ਔਰ ਗੁਰਦੁਆਰਾ ਦਾਦੂ ਸਾਹਿਬ ਦੀਆਂ ਸੰਗਤਾਂ ਕੋਲੇ 15 ਕੁ ਦਿਨ ਕਥਾ ਕਰਨ ਵਾਸਤੇ ਆਏ ਸਾਂ, ਉਹ ਲੈ ਕੇ ਆਏ ਸੀ। ਉਸ ਤੋਂ ਬਾਅਦ ਉਹਨਾਂ ਨੇ ਪੱਕੇ ਤੌਰ ਤੇ ਉੱਥੇ ਰਹਿਣ ਦਾ ਜਿਹੜਾ ਸੰਗਤਾਂ ਨੇ ਵਚਨ ਕੀਤਾ। 6 ਮਹੀਨਿਆਂ ਬਾਅਦ 1996 ਦੇ ਵਿੱਚ, 1089 ਦੇ ਵਿੱਚ, 99 ਚ ਟਕਸਾਲ ਵਿੱਚ ਆਇਆ ਸੀ, ਉਸ ਤੋਂ ਬਾਅਦ 96 ਦੇ ਵਿੱਚ ਜਿਹੜਾ ਉਹ ਗੁਰਦੁਆਰਾ ਦਾਦੂ ਸਾਹਿਬ ਵਿਖੇ ਅਸੀਂ ਸੇਵਾ ਜਿਹੜੀ ਉਹ ਆਰੰਭ ਕੀਤੀ। ਤਾਂ ਗੁਰਦੁਆਰਾ ਦਾਦੂ ਸਾਹਿਬ ਦੀਆਂ ਸੰਗਤਾਂ ਨੇ ਉਸ ਨਗਰ ਦੀਆਂ, ਨਗਰ ਦਾ ਨਾਂ ਦਾਦੂ ਹੈ, ਗੁਰਦੁਆਰੇ ਦਾ ਨਾਂ ਪੂਰਾ ਗੁਰਦੁਆਰਾ ਗੁਰੂ ਗ੍ਰੰਥ ਸਰ ਦਾਦੂ ਸਾਹਿਬ ਹੈ, ਔਰ ਉੱਥੇ ਆ ਕੇ ਜਿਹੜਾ ਸੀਗਾ ਮਹਾਂਪੁਰਖਾਂ ਦੀ ਕਿਰਪਾ ਦੇ ਸਦਕਾ ਧਰਮ ਦਾ ਪ੍ਰਚਾਰ ਆਰੰਭਿਆ ਉਸ ਇਲਾਕੇ ਜੋ ਤਖ਼ਤ ਦਮਦਮਾ ਸਾਹਿਬ ਦੇ ਨੇੜੇ ਆ, ਹਰਿਆਣਾ ਸਟੇਟ ਆ ਤੇ ਜ਼ਿਲ੍ਹਾ ਸਿਰਸਾ।
ਅੱਛਾ ਬਾਬਾ ਜੀ, ਤੁਹਾਡੇ ਨਾਮ ਦੇ ਨਾਲ ਬਾਬਾ ਬਲਜੀਤ ਸਿੰਘ ਜੀ, ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂ ਸਾਹਿਬ ਵਾਲੇ, ਤੇ ਉਹ ਦਾਦੂ ਸਾਹਿਬ ਜਿਹੜਾ ਵਰਡ ਆ ਉਹ ਤੁਹਾਡੇ ਦੇ ਨਾਮ ਦੇ ਨਾਲ ਕਿੱਦਾਂ ਜੁੜਿਆ?
ਮਹਾਂਪੁਰਖ ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਕੋਲੇ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਥੋੜਾ ਚਿਰ ਚੱਕਰਵਰਤੀ ਪਿੰਡਾਂ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ। ਦਾਦੂ ਪਿੰਡ ਦੀਆਂ ਸੰਗਤਾਂ, ਜਿਹੜਾ ਦਾਦੂ ਪਿੰਡ ਹੈ ਤਖ਼ਤ ਦਮਦਮਾ ਸਾਹਿਬ ਤੋਂ 17-18 ਕਿਲੋਮੀਟਰ ਦੂਰ ਹੈ, ਜਿਹੜਾ ਪੰਜਾਬੀ ਬੋਲਦਾ ਇਲਾਕਾ, ਪੰਜਾਬ ਬਣਨ ਤੋਂ ਬਾਅਦ ਪੰਜਾਬ ਨਾਲੋਂ ਵੱਖਰਾ ਹੋ ਗਿਆ, ਹਰਿਆਣੇ ਚ ਰਹਿ ਗਿਆ, ਉਸ ਇਲਾਕੇ ਚ ਸਥਿਤ ਆ ਉਹ ਪੰਜਾਬੀ ਬੋਲਦਾ ਇਲਾਕਾ, ਜਿਨ੍ਹਾਂ ਨੂੰ ਸਾਡੇ ਕੌਮ ਦੇ ਆਗੂਆਂ ਨੇ ਹਮੇਸ਼ਾ ਨਾਰਾ ਦੇ ਦਿੱਤਾ ਕਿ ਸਾਡਾ ਰਾਜ ਭਾਗ ਲਿਆਓ ਤੇ ਪੰਜਾਬੀ ਬੋਲਦਾ ਇਲਾਕਾ ਅਸੀਂ ਪੰਜਾਬ ਚ ਵਾਪਸ ਕਰਾਂਗੇ। ਪਰ ਜਦੋਂ ਵੀ ਰਾਜ ਭਾਗ ਆਇਆ ਉਹ ਪੰਜਾਬੀ ਬੋਲਦੇ ਇਲਾਕੇ ਦੀ ਕੋਈ ਖਬਰ ਸਾਰ ਨਹੀਂ ਲਈ, ਉਹ ਪੰਜਾਬ ਨਾਲੋਂ ਕੱਟ ਕੇ ਹਰਿਆਣੇ ਚ ਰਹਿ ਗਿਆ। ਉਸ ਇਲਾਕੇ ਵਿਚ ਜ਼ਿਲ੍ਹਾ ਸਿਰਸਾ ਹਰਿਆਣਾ ਸਟੇਟ ਦੇ ਵਿਚ ਦਾਦੂ ਪਿੰਡ ਸਥਿਤ ਆ, ਤਾਂ ਪਿੰਡ ਦਾ ਨਾਂ ਦਾਦੂ ਆ, ਪਰ ਉਥੇ ਗੁਰਦੁਆਰਾ ਸਥਾਪਿਤ ਹੋਣ ਕਰਕੇ ਸਿੱਖੀ ਪ੍ਰਚਾਰ ਦਾ ਕੇਂਦਰ ਬਣਨ ਕਰਕੇ ਸੰਗਤਾਂ ਪਿਆਰ ਨਾਲ ਉਹਨੂੰ ਦਾਦੂ ਸਾਹਿਬ ਕਹਿ ਦਿੰਦੀਆਂ ਨੇ। ਮੀਡੀਆ ਦੇ ਵਿਚ ਦਾਦੂ ਵਾਲ ਵੀ ਆਉਂਦਾ, ਜਿੰਨਾ ਪ੍ਰਿੰਟ ਮੀਡੀਆ ਵਿਚ ਲਈ ਮੀਡੀਆ ਨੂੰ ਦਾਦੂ ਵਾਲ ਵੀ ਕਹਿੰਦੀਆਂ ਨੇ ਕਿ ਜਦੋਂ ਵੀ ਤੁਸੀਂ ਖਬਰਾਂ ਪੜ੍ਹਦੇ ਹੋ ਦੇਖਦੇ ਹੋ ਸੰਤ ਦਾਦੂ ਵਾਲ ਨੇ ਲਾਇਆ ਮੋਰਚਾ, ਸੰਤ ਦਾਦੂ ਵਾਲ ਗ੍ਰਿਫਤਾਰ, ਸੰਤ ਦਾਦੂ ਵਾਲ ਰਿਹਾ। ਜਿਹੜਾ ਦਾਦੂ ਵਾਲ ਲਫ਼ਜ਼ ਆ ਇਹ ਮਤਲਬ ਉਥੋਂ ਸਾਡੇ ਨਾਲ ਜਿਹੜਾ ਜੁੜਿਆ ਕਿ ਉਸ ਪਿੰਡ ਦੇ ਨਾਂ ਤੋਂ, ਵੈਸੇ ਉਹਦਾ ਨਾਂ ਪਿੰਡ ਦਾ ਨਾਂ ਦਾਦੂ ਆ, ਗੁਰਦੁਆਰੇ ਦਾ ਨਾਂ ਗੁਰਦੁਆਰਾ ਗ੍ਰੰਥ ਸਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਗ੍ਰੰਥ ਸਰ ਦਾਦੂ, ਤਾਂ ਸੰਗਤਾਂ ਸ਼ਾਰਟ ਨਾਂ ਦਾਦੂ ਸਾਹਿਬ ਵੀ ਕਹਿ ਦਿੰਦੀਆਂ, ਦਾਦੂ ਵਾਲ ਵੀ ਕਹਿ ਦਿੰਦੀਆਂ। ਇਹ ਇਸ ਤਰੀਕੇ ਦੇ ਨਾਲ ਸਾਡੇ ਨਾਂ ਨਾਲ ਜੁੜਿਆ।
ਅੱਛਾ ਬਾਬਾ ਜੀ, ਤੁਸੀਂ ਕਦੀ ਬਚਪਨ ਚ ਸੋਚਿਆ ਸੀ ਕਿ ਤੁਸੀਂ ਇਸ ਤਰ੍ਹਾਂ ਗੁਰਮਤਿ ਰੁਝਾਨ ਦੇ ਵਿਚ ਇੰਨੀ ਉੱਚੀ ਪੱਧਰ ਤੱਕ ਜਾਓਗੇ, ਇੰਨੀ ਵਾਹਿਗੁਰੂ ਦੀ ਕਿਰਪਾ ਹੋਊਗੀ?
ਇਹ ਤਾਂ ਗੁਰੂ ਸਾਹਿਬ ਦੀ ਬਖਸ਼ਿਸ਼ ਆ, ਕੀੜਾ ਥਾਪਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ। ਗੁਰੂ ਸਾਹਿਬ ਨੇ ਜਿਹਦੇ ਤੋਂ ਵੀ ਸੇਵਾ ਲੈਣੀ ਜਿਸ ਮਨੁੱਖ ਤੋਂ, ਇਹ ਸੱਚੇ ਪਾਤਸ਼ਾਹ ਮਹਾਰਾਜ ਲੈ ਲੈਂਦੇ ਆ। ਦਾਸ ਨੇ ਕਦੇ ਐਸਾ ਖਿਆਲ ਨਹੀਂ ਸੀ ਕੀਤਾ, ਸੀ ਤਾਂ ਟਕਸਾਲ ਦੇ ਵਿਚ ਗੁਰਮਤਿ ਦੀ ਵਿਦਿਆ ਲੈਣ ਵਾਸਤੇ ਆਏ ਸਾਂ, ਸੋਚਿਆ ਹੀ ਨਹੀਂ ਕਦੇ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਾਂ ਮਹਾਂਪੁਰਖਾਂ ਨੇ ਏਡੀਆਂ ਵੱਡੀਆਂ ਸੇਵਾਵਾਂ ਪੰਥਕ ਦੀਆਂ ਲੈਣੀਆਂ ਨੇ। ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪ ਸੇਵਾ ਲੈ ਰਹੇ ਆ। ਸਾਡੇ ਮਨ ਚ ਕਦੇ ਐਸਾ ਕੋਈ ਫੁਰਨਾ ਨਹੀਂ ਸੀ ਬਣਿਆ, ਗੁਰੂ ਸਾਹਿਬ ਵੱਲੋਂ ਹੀ ਡਿਊਟੀਆਂ ਲੱਗੀਆਂ ਨੇ।
ਜਦੋਂ ਬਾਬਾ ਜੀ ਤੁਸੀਂ ਕਿਹਾ ਕਿ ਤੁਸੀਂ 8ਵੀਂ ਕਲਾਸ ਜਦੋਂ ਅੰਮ੍ਰਿਤ ਛਕ ਲਿਆ, ਤੇ ਉਸ ਸਮੇਂ ਮਤਲਬ ਆਪਣੇ ਸਿੰਘਾਂ ਦੀ ਗਿਣਤੀ ਕਿੰਨੀ ਕੁ ਜ਼ਿਆਦਾ ਸੀਗੀ, ਮਤਲਬ ਕਿੰਨੇ ਕੁ ਸਿੰਘ ਅੰਮ੍ਰਿਤਧਾਰੀ ਸੀਗੇ?
ਬਹੁਤ ਚੜ੍ਹਦੀ ਕਲਾ ਦਾ ਪ੍ਰਚਾਰ ਉਸ ਵੇਲੇ, ਕਿਉਂਕਿ ਜੂਨ 1900 ਆਪਣਾ ਜਿਹੜਾ ਸੀਗਾ 84 ਦਾ ਕਾਂਡ ਵਾਪਰਨ ਤੋਂ ਬਾਅਦ ਦੇਸ਼ਾਂ ਪ੍ਰਦੇਸ਼ਾਂ 'ਚ ਬੜੀ ਸਿੱਖੀ ਦੀ ਲਹਿਰ ਸੀ, ਔਰ ਇਸੇ ਤਰ੍ਹਾਂ ਉਸ ਵੇਲੇ ਜਦੋਂ 89 ਦੀ ਗੱਲ ਆ, ਜਿਸ ਵੇਲੇ 10ਵੀਂ ਪਾਸ ਕੀਤੀ, 87 ਦੇ ਵਿਚ ਅਸੀਂ ਅੰਮ੍ਰਿਤ ਛਕਿਆ ਹੋਵੇਗਾ 86-87 ਦੇ ਵਿਚ, ਤਾਂ ਉਸ ਵੇਲੇ ਬਹੁਤ ਚੜ੍ਹਦੀ ਕਲਾ ਅੰਦਰ ਪੰਜਾਬ ਦੇ ਅੰਦਰ ਵੀ ਸਿੱਖ ਖਾੜਕੂ ਸੰਘਰਸ਼ ਦੀ ਲਹਿਰ ਚੱਲ ਰਹੀ ਸੀ, ਤਾਂ ਸਾਰਾ ਪੰਜਾਬ ਹੀ ਲੱਕ ਬੰਨ ਕੇ ਨਾਲ ਤੁਰਿਆ ਹੋਇਆ ਸੀਗਾ। ਬੜੀ ਚੜ੍ਹਦੀ ਕਲਾ ਸੀ ਉਸ ਵੇਲੇ ਗੁਰਸਿੱਖੀ ਦੀ, ਬੜੀ ਚੇਤਨਤਾ ਸੀ। ਜਦੋਂ ਅੰਮ੍ਰਿਤ ਛਕਿਆ ਸੀ, ਹਜ਼ਾਰਾਂ ਲੋਕ ਜਿਹੜੇ ਸੀ ਉਸ ਵੇਲੇ ਅੰਮ੍ਰਿਤ ਧੜਾ ਧੜ ਅੰਮ੍ਰਿਤ ਛਕ ਰਹੇ, ਸਿੱਖੀ ਵਾਲੇ ਪਾਸੇ ਪ੍ਰੇਰਿਤ ਹੋ ਰਹੇ ਸੀਗੇ। ਸਾਡੇ ਸਤਿਕਾਰਯੋਗ ਪਿਤਾ ਜੀ ਆ, ਮਾਤਾ ਜੀ ਆ, ਉਹ ਪਿੰਡ ਵਿਚ ਹੀ ਰਹਿੰਦੇ ਆ, ਔਰ ਸਾਡੇ ਵੱਡੇ ਭਰਾਤਾ ਤੇ ਉਹਨਾਂ ਦੀ ਵਾਈਫ, ਉਹਨਾਂ ਦੇ 3 ਬੱਚੇ ਆ, 1 ਬੇਟਾ 2 ਬੇਟੀਆਂ ਨੇ। ਇਸੇ ਤਰ੍ਹਾਂ ਸਾਡੇ ਭੈਣ ਜੀ ਆ, ਉਹ ਵਿਆਹੇ ਹੋਏ ਆ ਉੱਥੇ ਨੇੜੇ ਔਲਖ ਪਿੰਡ, ਤਾਂ ਉਹਨਾਂ ਦੇ 2 ਬੱਚੇ, 1 ਬੇਟੀ ਆ, 1 ਬੇਟਾ ਵਾ।
ਤੇ ਗੁਰਮਤ ਦੇ ਵਿਚ ਤੁਸੀਂ ਮਤਲਬ ਇੰਨੀ ਉੱਚੀ ਪੱਧਰ ਤੱਕ ਬਖਸ਼ਿਸ਼ ਤੁਹਾਡੇ ਤੇ ਹੋਈ ਆ, ਤੁਹਾਡੇ ਭਰਾਤਾ ਜਾਂ
ਅੰਮ੍ਰਿਤਧਾਰੀ ਤਾਂ ਸਾਰਾ ਹੀ ਪਰਿਵਾਰ ਆ, ਖਾਨਦਾਨ ਦੇ ਵਿਚ ਵੀ ਬਹੁਤ ਅੰਮ੍ਰਿਤਧਾਰੀ, ਪਰ ਪੂਰੇ ਪਰਿਵਾਰ ਚੋਂ, ਜਿਵੇਂ ਕਿ ਸਾਡੇ ਦਾਦਕਾ ਪਰਿਵਾਰ ਵਿਚ ਸਾਡੇ 5 ਚਾਚੇ ਤੇ ਤਾਏ ਆ, ਔਰ 3 ਭੂਆ ਨੇ ਇਸੇ ਤਰ੍ਹਾਂ, ਔਰ ਇਸੇ ਤਰ੍ਹਾਂ ਨਾਨਕੇ ਪਰਿਵਾਰ ਵਿਚ 2 ਮਾਮੇ ਨੇ, 2 ਚੜ੍ਹਾਈ ਕਰ ਗਏ ਸੀ, 2 ਮਾਮੇ ਨੇ, ਔਰ 7 ਮਾਸੀਆਂ, ਮਤਲਬ ਬਹੁਤ ਵੱਡਾ ਪਰਿਵਾਰ ਸੀਗਾ। ਜੇ ਏਦਾਂ ਕਹਿ ਲਈਏ ਅੱਧਾ ਅੰਮ੍ਰਿਤਸਰ ਤੇ ਅੱਧਾ ਗੁਰਦਾਸਪੁਰ ਜ਼ਿਲ੍ਹਾ, ਆਪਣਾ ਤਾਂ ਕੋਈ ਅੱਤ ਕਥਨੀ ਨਹੀਂ ਆ। ਤਾਂ ਏਡੇ ਵੱਡੇ ਪਰਿਵਾਰ ਵਿਚ ਅੰਮ੍ਰਿਤਧਾਰੀ ਤਾਂ ਹੈ, ਪਰ ਗੁਰੂ ਘਰ ਦੇ ਵਿਚ ਏਦਾਂ ਸੇਵਾ ਨਿਭਾਉਣ ਲਈ ਦਾਸ ਦੀ ਉਹ ਡਿਊਟੀ ਲੱਗੀ ਹੈ। ਸਾਡੇ ਪੂਰੇ ਨਾਨਕੇ ਦਾਦਕੇ ਪਰਿਵਾਰ ਚੋਂ ਦਾਸ ਕੱਲਾ ਹੀ ਏਦਾਂ ਗੁਰੂ ਘਰ ਦੇ ਵਿਚ ਹੈ ਜਿਹੜੀ ਸੇਵਾ ਨਿਭਾ ਰਹੇ ਪੰਥ।
ਤੇ ਜਦੋਂ ਬਾਬਾ ਜੀ ਤੁਸੀਂ ਮਤਲਬ ਸਟਾਰਟ ਕੀਤਾ ਗੁਰਮਤ ਦੇ ਵਿਚ, ਜਦੋਂ ਤੁਹਾਡੀ ਸਟਾਰਟਿੰਗ ਹੋਈ, ਤੁਹਾਡੀ ਫੈਮਿਲੀ ਨੇ ਤੁਹਾਨੂੰ ਕਿੰਨਾ ਸਪੋਰਟ ਕੀਤਾ ਜਾਂ ਤੁਹਾਨੂੰ ਇਨਕਰੇਜ ਕੀਤਾ ਜਾਂ ਤੁਹਾਨੂੰ ਪਿੱਛੇ ਹਟਣ ਲਈ?
ਸ਼ੁਰੂ ਤੋਂ ਹੀ ਧਾਰਮਿਕ ਰੁਚੀ ਹੋਣ ਕਰਕੇ ਸਾਡੇ ਪਰਿਵਾਰ ਨੇ ਤਾਂ ਹੀ ਸਾਨੂੰ ਮਹਿਤਾ ਚੌਂਕ ਲਿਆਉਣਾ ਕੀਤਾ ਸੀਗਾ। ਸਾਡਾ ਅਸੀਂ ਕਿਹਾ ਵੀ ਅਸੀਂ ਅਗਾਂਹ ਪੜ੍ਹਾਈ ਨਹੀਂ ਕਰਨੀ, ਅਸੀਂ ਮਹਿਤਾ ਚੌਂਕ ਰਹਿ ਕੇ ਦਮਦਮੀ ਟਕਸਾਲ ਚ ਵਿਦਿਆ ਪੜ੍ਹਨੀ ਆ ਤੇ ਪੰਥ ਦੀ ਕੌਮ ਦੀ ਸੇਵਾ ਕਰਨੀ, ਕਿਉਂਕਿ ਉਦੋਂ ਖਾੜਕੂ ਸੰਘਰਸ਼ ਸਿਰੇ ਤੇ ਸੀਗਾ, ਤਾਂ ਉਸ ਵੇਲੇ ਬਹੁਤ ਚੜ੍ਹਦੀ ਕਲਾ ਨਾਲ ਚੱਲ ਰਿਹਾ ਸੀਗਾ ਤੇ ਦਾਸ ਦੀ ਵੀ ਰੁਚੀ ਐਸੀ ਸੀਗੀ, ਤਾਂ ਪਰਿਵਾਰ ਨੇ ਬਹੁਤ ਸਪੋਰਟ ਦਿੱਤੀ। ਪਰਿਵਾਰ ਵੱਲੋਂ ਕਦੇ ਵੀ ਕੋਈ ਐਸੀ ਗੱਲ ਨਹੀਂ ਹੋਈ, ਉਹਨਾਂ ਨੇ ਸਾਨੂੰ ਇਸ ਰਾਹ ਤੋਂ ਰੋਕਿਆ ਨਹੀਂ, ਸਾਨੂੰ ਸਗੋਂ ਨਾਲ ਹੋ ਕੇ ਉਹਨਾਂ ਨੇ ਇਸ ਰਾਹ ਤੇ ਤੋਰਿਆ।
ਬਾਬਾ ਜੀ ਤੁਸੀਂ ਗੁਰਦੁਆਰਾ ਦਾਦੂ ਸਾਹਿਬ ਵਿਖੇ ਕਿੰਨੇ ਚਿਰ ਤੋਂ ਸੇਵਾ ਨਿਭਾ ਰਹੇ ਹੋ?
ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦਾਦੂ ਸਾਹਿਬ ਜ਼ਿਲ੍ਹਾ ਸਰਸਾ ਹਰਿਆਣਾ ਸਟੇਟ ਚ, ਜਿਹੜਾ 1996 ਦੇ ਵਿੱਚ ਅਸੀਂ ਉਥੋਂ ਸੇਵਾ ਆਰੰਭ ਕੀਤੀ ਹੈ। ਪਹਿਲਾਂ ਆ ਕੇ ਅਸੀਂ ਕੁਝ ਸਮਾਂ ਉਥੇ ਭੋਰਾ ਸਾਹਿਬ ਪੜ੍ਹ ਕੇ ਉਥੇ ਸਿਮਰਨ ਕੀਤਾ ਮੂਲ ਮੰਤਰ ਦਾ, ਗੁਰਮੰਤਰ ਦਾ। ਉਸ ਤੋਂ ਬਾਅਦ ਅਸੀਂ ਪ੍ਰਚਾਰ ਆਰੰਭਿਆ ਸੀ। ਸੰਗਤਾਂ ਆਪੇ ਲੈ ਜਾਂਦੀਆਂ ਸੀ ਆਪਣੇ ਸਾਧਨਾਂ ਤੇ ਛੱਡ ਜਾਂਦੀਆਂ ਸੀ, ਬਾਅਦ ਚ ਸੰਗਤਾਂ ਨੇ ਸਾਧਨ ਲੈ ਦਿੱਤੇ, ਬਾਅਦ ਚ ਸੇਵਾਦਾਰ ਪੜ੍ਹਨ ਵਾਲੇ ਆ ਗਏ, ਕਿਉਂਕਿ ਉਥੇ ਸਿੰਘ ਸ਼੍ਰੋਮਣੀ ਗੁਰਮਤ ਵਿਦਿਆਲਾ ਜਥਾ ਦਾਦੂ ਸਾਹਿਬ, ਅਸੀਂ ਇੱਕ ਗੁਰਮਤ ਦਾ ਵਿਦਿਆਲਾ ਸਥਾਪਿਤ ਕੀਤਾ। ਜਿਵੇਂ ਦਮਦਮੀ ਟਕਸਾਲ ਚ ਵਿਦਿਆਰਥੀਆਂ ਨੂੰ ਵਿਦਿਆ ਪੜ੍ਹਾਈ ਜਾਂਦੀ ਸੀ ਗੁਰਬਾਣੀ ਦੀ, ਇਸੇ ਤਰੀਕੇ ਨਾਲ ਉੱਥੇ ਸ਼ੁਰੂ ਕੀਤੀ। ਫਿਰ ਹੌਲੀ ਹੌਲੀ ਪੜ੍ਹਨ ਵਾਲੇ ਸਿੰਘ ਆ ਗਏ ਤੇ ਜਥਾ ਜਿਹੜਾ ਸੀ ਉਹ ਬਣ ਗਿਆ, ਤੇ ਇਸ ਤਰੀਕੇ ਨਾਲ ਉੱਥੋਂ ਗੁਰਮਤ ਦਾ ਪ੍ਰਚਾਰ 1996 ਚ ਅਸੀਂ ਗੁਰਦੁਆਰਾ ਦਾਦੂ ਸਾਹਿਬ ਤੋਂ ਸ਼ੁਰੂ ਕੀਤਾ।
ਬਾਬਾ ਜੀ, ਗੁਰਦੁਆਰਾ ਦਾਦੂ ਸਾਹਿਬ ਦਾ ਕੋਈ ਇਤਿਹਾਸਿਕ ਮਹੱਤਵ ਵੀ ਹੈ, ਕੋਈ ਮਤਲਬ ਇਤਿਹਾਸਿਕ ਗੁਰੂ ਘਰ ਜਾਂ ਸਿੰਘ ਸਭਾ?
ਜਿਹੜਾ ਗੁਰਦੁਆਰਾ ਦਾਦੂ ਸਾਹਿਬ ਹੈ ਨਾ, ਇਹ ਨਗਰ ਪਿੰਡ ਦਾ ਹੀ ਗੁਰਦੁਆਰਾ ਵਾ, ਪਰ ਪੁਰਾਤਨ ਸਾਧੂਆਂ ਦੀ ਜਗ੍ਹਾ ਸੀ। ਸਦੋਂ ਸੰਤ ਦਾਦੂ ਰਾਮ ਜਿਨ੍ਹਾਂ ਦੀ ਕਬਰ ਤੇ ਸੱਚੇ ਪਾਤਸ਼ਾਹ ਦੇ ਤੀਰ ਨਾਲ ਮੱਥਾ ਟੇਕਣ ਦੀ ਇਤਿਹਾਸ ਵਿੱਚ ਸਾਖੀ ਆਉਂਦੀ ਹੈ, ਉਹ ਦਾਦੂ ਦੁਆਰਾ ਜੈਪੁਰ ਰਾਜਸਥਾਨ ਦੇ ਵਿੱਚ ਨਰਾਇਣੀ ਨਗਰ ਚ ਸਥਿਤ ਆ। ਉਥੇ ਮਹੰਤ ਜੈਤ ਰਾਮ ਉਸ ਵੇਲੇ ਸੀ ਜਦੋਂ ਦਸਵੇਂ ਪਾਤਸ਼ਾਹ ਮਹਾਰਾਜ ਉਥੋਂ ਦੀ ਨੰਦੇੜ ਨੂੰ ਗਏ ਆ, ਤਾਂ ਉਹ ਸੰਤ ਦਾਦੂ ਰਾਮ ਦੇ ਜਿਹੜੇ ਸੇਵਕ ਸੀਗੇ ਉਹ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਹਿਬ ਦਰਸ਼ਨ ਕਰਨ ਆਏ ਸੀ, ਵੀ ਜਿੱਥੇ ਮਹਾਰਾਜ ਨੇ ਗੁਰਬਾਣੀ ਦੀ ਸੰਪੂਰਨ ਰਚਨਾ ਕੀਤੀ ਹੈ, ਸੰਪੂਰਨ ਸਰੂਪ ਤਿਆਰ ਕੀਤਾ। ਤੇ ਉਸ ਵੇਲੇ ਉਹ ਸੰਤ ਦਾਦੂ ਰਾਮ ਦੇ ਜਿਹੜੇ ਸਾਧੂਆਂ ਦੀ ਮੰਡਲੀ ਸੀ ਚੇਲਿਆਂ ਦੀ, ਉਹ ਇਹਨਾਂ ਪਿੰਡਾਂ ਚੋਂ ਦੀ ਲੰਘੀ ਸੀ, ਤਾਂ ਇਸ ਨਗਰ ਦੇ ਵਿੱਚ ਇਸ ਥਾਂ ਤੋਂ ਇਹਨੂੰ ਕੁਝ ਨਵੀਂ ਖੋਜ ਅਨੁਸਾਰ ਜਦੋਂ ਮਹਾਰਾਜ ਦੇ ਕੁਝ ਸਿੰਘ ਸਾਥੀ ਸ਼ਹੀਦ ਹੋਏ ਇਹਨਾਂ ਨਗਰਾਂ ਚ, ਤੇ ਸ਼ਹੀਦੀ ਪੁੰਗੇ ਵੀ ਗਿਣਿਆ ਜਾਂਦਾ ਇਤਿਹਾਸ ਵਿੱਚ, ਬਹੁਤਾ ਜ਼ਿਕਰ ਨਹੀਂ ਹੈ, ਪਰ ਜਦੋਂ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਤਖ਼ਤ ਦਮਦਮਾ ਸਾਹਿਬ ਤੋਂ ਨੰਦੇੜ ਨੂੰ ਲੰਘੇ ਆ, ਤਾਂ ਤਖ਼ਤ ਸਾਹਿਬ ਤੋਂ ਕੇਵਲ ਤੋਂ ਦਾਦੂ ਤੇ ਦਾਦੂ ਤੋਂ ਅਗਾਂਹ ਝੋਰੜ ਰੋਈ, ਝੋਰੜ ਰੋਈ ਤੋਂ ਅੱਗੇ ਸਰਸੇ ਨੂੰ ਇਹਨਾਂ ਨਗਰਾਂ ਵਿੱਚ ਦੀ ਸੱਚੇ ਪਾਤਸ਼ਾਹ ਲੰਘੇ ਆ। ਇਸ ਕਰਕੇ ਹੁਣ ਇਤਿਹਾਸ ਵਿੱਚ ਬਹੁਤਾ ਜ਼ਿਕਰ ਨਹੀਂ ਆਉਂਦਾ, ਪਰ ਜਿਹੜੀਆਂ ਉੱਥੇ ਦੀਆਂ ਦੰਦ ਕਥਾਵਾਂ ਨੇ ਜੋ ਪੁਸਤ ਦਰ ਪੁਸਤ ਚਲੀਆਂ ਆਉਂਦੀਆਂ, ਉਹਨਾਂ ਅਨੁਸਾਰ ਗੁਰੂ ਸਾਹਿਬ ਇੱਧਰ ਦੀ ਲੰਘੇ ਆ, ਤੇ ਜਿਹੜਾ ਹੁਣ ਗੁਰੂ ਗੋਬਿੰਦ ਸਿੰਘ ਮਾਰਗ ਬਣਿਆ ਅਨੰਦਪੁਰ ਸਾਹਿਬ ਤੋਂ ਲੈ ਕੇ ਹਜੂਰ ਸਾਹਿਬ ਤੱਕ ਜਿਸ ਦੀ ਗੱਲ ਚੱਲ ਰਹੀ ਆ, ਔਰ ਉਸ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਤੇ ਨਗਰ ਆਉਂਦਾ, ਜਿਹੜਾ ਗੁਰੂ ਘਰ ਆ ਉਹਦੇ ਦਰਵਾਜੇ ਗੇਟ ਦੇ ਮੂਹਰੇ ਦੀ ਉਹ ਗੁਰੂ ਗੋਬਿੰਦ ਸਿੰਘ ਮਾਰਗ ਜਿਹੜਾ ਉਹ ਲੰਘਦਾ। ਗੁਰਦੁਆਰਾ ਦਾਦੂ ਸਾਹਿਬ ਜਦੋਂ ਅਸੀਂ ਆ ਕੇ ਪ੍ਰਚਾਰ ਸ਼ੁਰੂ ਕੀਤਾ ਨਾ, ਤੇ ਉੱਥੇ ਅਸੀਂ ਦੇਖਿਆ ਇਲਾਕੇ ਚ ਮਨਮਤ ਬੜੀ ਪਸਰੀ ਹੋਈ ਸੀ, ਬੇਧਾਰੀ ਗੁਰੂ ਡੰਮ ਦਾ ਬੜਾ ਫਲਾਰਾ ਸੀ, ਉਹਨਾਂ ਦੇ ਵਿਰੁੱਧ ਕੋਈ ਸਾਹ ਨਹੀਂ ਸੀ ਕੱਢਦਾ, ਉਹਨਾਂ ਦੇ ਪਖੰਡ ਖਿਲਾਫ਼ ਬੋਲਦਾ ਨਹੀਂ ਸੀ। ਪਰ ਜਦੋਂ ਅਸੀਂ ਪ੍ਰਚਾਰ ਆਰੰਭਿਆ ਤੇ ਜਿਹੜੇ ਪੰਥ ਦਰਦੀ ਸੀ ਉਹ ਸਾਡੇ ਨਾਲ ਰਲਦੇ ਗਏ, ਤੇ ਜਿਵੇਂ ਕਿਸੇ ਕਵੀ ਨੇ ਲਿਖਿਆ, ਚਲੇ ਥੇ ਅਕੇਲੇ ਚਲਤੇ ਗਏ ਲੋਕ ਮਿਲਤੇ ਗਏ ਔਰ ਕਾਰਵਾਂ ਬਣਤਾ ਗਿਆ। ਇਸ ਤਰੀਕੇ ਦੇ ਨਾਲ ਜਦੋਂ ਅਸੀਂ ਚੱਲੇ ਤਾਂ 1.25 ਲੱਖ ਸਾਂ, ਪਰ ਜਿਹੜੇ ਮਰਜੀ ਵੜੇ ਸਿੰਘ ਸੀ ਉਹ ਨਾਲ ਰਲਦੇ ਗਏ, ਇੱਕ ਕਾਫਲਾ ਬਣਦਾ ਗਿਆ। ਤੇ ਇੱਕ ਬਹੁਤ ਵੱਡਾ ਜਿਹੜਾ ਸੀ ਸਾਡੇ ਅੰਦਰ ਇਸ ਗੱਲ ਦਾ ਮਤਲਬ ਕ੍ਰਾਂਤੀ ਆਈ, ਇਸ ਨੂੰ ਦੇਖ ਕੇ ਕਿ ਇਹਨਾਂ ਦੇਹਧਾਰੀ ਗੁਰੂ ਡੰਮ ਇੰਨੇ ਲੋਕ ਸਾਡੇ ਮਨ ਮਤ ਦੇ ਪੁਜਾਰੀ ਬਣੇ ਹੋਏ ਆ, ਸਾਡੇ ਵੀਰ ਭਰਾ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ, ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ, ਤੇ ਉਹ ਪੰਥ ਪਖੰਡੀਆਂ ਦੰਭੀਆਂ ਦੇ ਚੇਲੇ ਬਣ ਰਹੇ ਆ। ਉਸ ਵੇਲੇ ਸਾਡੇ ਮਨ ਦੇ ਅੰਦਰ ਇੱਕ ਬਹੁਤ ਸਾਰਾ ਜਿਹੜਾ ਸੀ ਇੱਕ ਉਬਾਲਾ ਆਇਆ ਕਿ ਇਹਨਾਂ ਦੇ ਵਿਰੁੱਧ ਜਿਹੜਾ ਸੰਘਰਸ਼ ਆ, ਜਹਾਦ ਸਾਨੂੰ ਛੇੜਨਾ ਚਾਹੀਦਾ ਇਸ ਪਖੰਡ ਤੋਂ ਸੰਗਤਾਂ ਨੂੰ ਮੁਕਤ ਕਰਨ ਵਾਸਤੇ। ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਫਿਰ ਉਹਨਾਂ ਦੇ ਪਖੰਡ ਤੇ ਚੋਟ ਲਾਈ, ਉਸ ਪਖੰਡ ਦੇ ਖਿਲਾਫ ਲੜਦਿਆਂ ਭਾਵੇਂ ਸਾਨੂੰ ਬੜੇ ਉਤਰਾਅ ਚੜਾਅ ਠੰਡੇ ਤੱਤੇ ਸਮੇਂ ਦੇਖਣੇ ਪਏ, ਝੂਠੇ ਮੁਕੱਦਮੇ, ਜੇਲਾਂ, ਲਾਠੀਚਾਰਜ ਹੋਏ, ਧਾਰਮਿਕ ਪ੍ਰਚਾਰ ਦੇ ਵਹੀਕਲ ਤਬਾਹ ਕਰ ਦਿੱਤੇ ਗਏ, ਕਈ ਵਾਰੀ ਸਥਾਨਾਂ ਦੀ ਕੁਰਕੀ ਦੇ ਹੁਕਮ ਵੀ ਆਏ, ਬਹੁਤ ਕੁਛ ਹੋਇਆ, ਪਰ ਸਤਿਗੁਰ ਦੀ ਕਿਰਪਾ ਦੇ ਨਾਲ ਸੰਘਰਸ਼ ਜਿਹੜਾ ਉਹ ਚੜ੍ਹਦੀ ਕਲਾ ਨਾਲ ਜਾਰੀ ਹੈ। ਔਰ ਇਹ ਜਿਹੜਾ ਦੇਹਧਾਰੀ ਗੁਰੂ ਡੰਮ ਸੀ ਔਰ ਇਹਦਾ ਗਲਬੇ ਨੂੰ ਦੇਖ ਕੇ, ਸਮਾਜ ਦੇ ਵਿੱਚ ਫੈਲੇ ਨੂੰ ਦੇਖ ਕੇ, ਸਾਡੇ ਮਨ ਦੇ ਅੰਦਰ ਜਿਹੜਾ ਸੀ ਇਸ ਗੱਲ ਦਾ ਉਸ ਦੇ ਖਿਲਾਫ ਜਿਹੜਾ ਵਿਦਰੋਹ ਪੈਦਾ ਹੋਇਆ ਕਿ ਇਹਨੂੰ ਸਮਾਜ ਦੇ ਵਿੱਚੋਂ ਦੇਹਧਾਰੀ ਗੁਰੂ ਡੰਮ ਦੇ ਕੂੜੇ ਕਰਕਟ ਨੂੰ ਹੁੰਝਣਾ, ਇਸ ਮਨਮਤ ਨੂੰ ਹੁੰਝਣਾ, ਤੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਸੇ ਸੰਘਰਸ਼ ਵਿੱਚ ਹੀ ਲੱਗੇ ਹੋਏ ਹਾਂ। ਸਭ ਤੋਂ ਵੱਧ ਜਿਹੜਾ ਪ੍ਰਭਾਵ ਸਾਡੇ ਜੀਵਨ ਤੇ ਉਹ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਰਿਹਾ, ਔਰ ਬ੍ਰਹਮ ਗਿਆਨੀ ਸੰਤ ਬਾਬਾ ਠਾਕੁਰ ਸਿੰਘ ਜੀ ਮੁਖੀ ਦਮਦਮੀ ਟਕਸਾਲ, ਜਿਨ੍ਹਾਂ ਦੇ ਚਰਨਾਂ 'ਚ ਸਾਲਾਂ ਬੱਧੀ ਰਹਿ ਕੇ ਸਾਨੂੰ ਸੇਵਾ ਕਰਨ ਦਾ, ਗੁਰਮਤ ਦੀ ਵਿਦਿਆ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ। ਮਹਾਂਪੁਰਖਾਂ ਦਾ ਜਿਹੜਾ ਜੀਵਨ, ਸੰਤ ਬਾਬਾ ਜਰਨੈਲ ਸਿੰਘ ਨੇ ਜਿਹੜੀ ਕੌਮ ਦੀ ਧਰਮ ਦੀ ਲੜਾਈ ਲੜੀ, ਔਰ ਜਿਹੜਾ ਉਹਨਾਂ ਦਾ ਮਨ ਦਾ ਜੋ ਉਹਨਾਂ ਦਾ ਕਹਿਣਾ ਸੀ ਜੋ ਅਸੀਂ ਪੜ੍ਹਦੇ ਹਾਂ ਇਹ ਸਰੀਰਕ ਮੌਤ ਤੋਂ ਮੈਂ ਡਰਦਾ ਨਹੀਂ ਆ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ, ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਗਿਣਦਾ, ਅਣਖ ਗੈਰਤ ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਆ। ਉਹਨਾਂ ਦੇ ਉਹਨਾਂ ਬਚਨਾਂ ਨੂੰ ਉਹਨਾਂ ਬਚਨਾਂ ਨੇ ਸਾਨੂੰ ਪ੍ਰਭਾਵਿਤ ਕੀਤਾ, ਉਹਨਾਂ ਦੇ ਜੀਵਨ ਭਗਤੀ ਤੇ ਸ਼ਕਤੀ ਦਾ ਜੀਵਨ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਦਾ ਉਹਨਾਂ ਦੇ ਜੀਵਨ ਨੇ ਪ੍ਰਭਾਵਿਤ ਕੀਤਾ। ਔਰ ਸੰਤ ਬਾਬਾ ਠਾਕੁਰ ਸਿੰਘ ਦੇ ਜਿਨ੍ਹਾਂ ਕੋਲ 24 ਘੰਟੇ ਗੁਰਬਾਣੀ ਦਾ ਹੀ ਜਾਪ, ਉਹਨਾਂ ਦੀ ਚੁੱਪ ਹੀ ਸਾਡੇ ਕਈ ਸਵਾਲਾਂ ਦੇ ਉੱਤਰ ਕਰ ਜਾਂਦੀ ਸੀ। ਵੱਡੇ ਵੱਡੇ ਜਿਹੜੇ ਫੈਸਲੇ ਹੁੰਦੇ ਸੀ ਉਹਨਾਂ ਦੇ ਬਾਣੀ ਪੜ੍ਹਦੇ ਜੀਵਨ ਦੇ ਵਿੱਚੋਂ ਆਪਣੇ ਆਪ ਹੀ ਉੱਤਰ ਮਿਲ ਜਾਂਦੇ ਸੀ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਔਰ ਸੰਤ ਬਾਬਾ ਠਾਕੁਰ ਸਿੰਘ ਮੁਖੀ ਦਮਦਮੀ ਟਕਸਾਲ, ਉਹਨਾਂ ਦੇ ਜੀਵਨ ਤੋਂ ਅਸੀਂ ਪ੍ਰਭਾਵਿਤ ਆ।
ਕਿੰਨਾ ਚਿਰ ਬਾਬਾ ਜੀ ਤੁਸੀਂ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਨਾਲ ਗਏ ਤੇ ਕਿੰਨਾ ਚਿਰ ਤੁਸੀਂ ਸੰਤ ਬਾਬਾ ਠਾਕੁਰ ਸਿੰਘ ਜੀ ਨਾਲ ਸੀ?
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਸ ਵੇਲੇ 84 ਦਾ ਕਾਂਡ ਵਾਪਰਿਆ ਉਸ ਵੇਲੇ ਦਾਸ ਦੀ ਉਮਰ ਬਹੁਤ ਛੋਟੀ ਜੀ ਸੀ, ਬਚਪਨ ਸੀਗਾ, ਦਾਸ ਨੂੰ ਬਹੁਤੀ ਸੋਝੀ ਵੀ ਨਹੀਂ, ਪਰ ਇੰਨਾ ਕੁ ਯਾਦ ਆ ਕਿ ਜਦੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਾਡੇ ਇਲਾਕੇ 'ਚ ਆਉਂਦੇ ਸੀ ਪਹਿਲਾਂ ਤੋਂ ਬੈਠ ਕੇ ਗੁਰਬਾਣੀ ਦੀ ਕਥਾ ਕਰਦੇ ਸੀ, ਪਰ ਉਦੋਂ ਸੰਘਰਸ਼ ਜਿਹੜਾ ਸੀ ਉਹ ਸਿਰੇ ਤੇ ਪਹੁੰਚਿਆ ਹੋਇਆ ਸੀ, ਤਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਖੜ ਕੇ ਪ੍ਰਚਾਰ ਕਰਿਆ ਕਰਦੇ ਸੀ ਤੇ ਸਾਨੂੰ ਯਾਦ ਆ ਅਸੀਂ ਮਾਤਾ ਪਿਤਾ ਨਾਲ ਵੱਡੇ ਭੈਣ ਭਾਈ ਦੇ ਨਾਲ ਉਹਨਾਂ ਦੀ ਉਂਗਲ ਫੜ ਕੇ ਬਚਪਨ ਦੇ ਵਿੱਚ ਅਸੀਂ ਉਹਨਾਂ ਦੀ ਕਥਾ ਸੁਣਨ ਜਾਂਦੇ ਸੀ, ਹੱਥ ਵਿੱਚ ਦੁੱਧ ਦੀਆਂ ਡੋਲਣੀਆਂ ਲੈਣੀਆਂ, ਵੱਡੇ ਸਾਰੇ ਕੜਾਹੇ ਹੋਣੇ ਜਿੱਥੇ ਮਹਾਂਪੁਰਖਾਂ ਦਾ ਦੀਵਾਨ, ਉੱਥੇ ਕੜਾਹਿਆਂ 'ਚ ਦੁੱਧ ਪਾ ਦੇਣਾ, ਉਹ ਦੁੱਧ ਗਰਮ ਹੋਣਾ, ਬਾਅਦ 'ਚ ਸੰਗਤਾਂ ਨੂੰ ਵਰਤਣਾ ਤੇ ਮਹਾਂਪੁਰਖਾਂ ਦੇ ਬਚਨ ਸੁਣਨੇ, ਬਚਪਨ ਦੇ ਵਿੱਚ ਜਦੋਂ ਮਹਾਂਪੁਰਖਾਂ ਕਥਾ ਕਰਕੇ ਬੈਠਣਾ ਤੇ ਮਾਤਾ ਪਿਤਾ ਨੇ ਉਹਨਾਂ ਨੂੰ ਮਿਲਣਾ ਤਾਂ ਮਹਾਂਪੁਰਖਾਂ ਦੀ ਗੋਦ ਵਿੱਚ ਬੈਠਣ ਦਾ ਔਰ ਉਹਨਾਂ ਦਾ ਆਸ਼ੀਰਵਾਦ ਜਿਹੜਾ ਬਚਪਨ ਦੇ ਵਿੱਚ ਮਿਲਿਆ ਦਾਸ ਨੂੰ ਅੱਜ ਵੀ ਯਾਦ ਆ। ਤੇ ਲੰਬਾ ਸਮਾਂ ਜਿਹੜਾ ਉਹ ਬਾਬਾ ਠਾਕੁਰ ਸਿੰਘ ਜੀ ਦੇ ਨਾਲ ਸਾਲਾਂ ਬੱਧੀ ਤਕਰੀਬਨ 4-5 ਸਾਲ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਦੇ ਨਾਲ ਰਹਿਣ ਦਾ ਸੁਭਾਗ ਸਮਾਂ ਪ੍ਰਾਪਤ।
ਬਾਬਾ ਜੀ ਉਸ ਤੋਂ ਬਾਅਦ ਮਤਲਬ ਜਦੋਂ ਤੁਸੀਂ ਗੁਰੂ ਡੰਬ ਦੇ ਖਿਲਾਫ਼ ਲਹਿਰ ਜਾਰੀ ਕੀਤੀ ਉਹ ਤੁਹਾਨੂੰ ਮਤਲਬ ਸ਼ੁਰੂ ਚ ਤਾਂ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਗਾ, ਉਹ ਮੁਸ਼ਕਲਾਂ ਬਾਰੇ ਤੁਸੀਂ ਸਾਧ ਸਿੰਘ ਨੂੰ ਚਾਹੁੰਦੇ?
ਬਹੁਤ ਕੁਛ, ਸਭ ਤੋਂ ਪਹਿਲਾਂ 1998 ਦੇ ਵਿੱਚ ਸਾਡਾ ਉਹਨਾਂ ਨਾਲ ਟਕਰਾਅ ਹੋ ਗਿਆ ਸੀ। ਸਾਡੇ ਪਿੰਡ ਕੋਟ ਫਤਿਹ ਜ਼ਿਲ੍ਹਾ 'ਚ ਸਮਾਗਮ ਸੀਗੇ ਜ਼ਿਲ੍ਹਾ ਬਠਿੰਡਾ 'ਚ, ਤਾਂ 3 ਦੀਵਾਨ ਸਾਡੇ ਲੱਗ ਚੁੱਕੇ ਸੀ, 2 ਦੀਵਾਨ ਸਰਕਾਰ ਨੇ ਜਿਹੜੇ ਸੀ ਉਹ ਰੋਕ ਦਿੱਤੇ ਸੀ ਝੂਠੇ ਸੌਦੇ ਵਾਲੇ ਦੇ ਕਹਿਣ ਤੇ। ਬਾਦਲ ਦੀ ਸਰਕਾਰ ਸੀ, ਪ੍ਰਕਾਸ਼ ਸਿੰਘ ਬਾਦਲ ਜੀ, 1998 'ਚ 19 ਔਰ 20 ਦਸੰਬਰ 1998 ਨੂੰ ਸਾਡੇ ਸਮਾਗਮ ਰੋਕ ਕੇ ਸਾਨੂੰ ਗ੍ਰਿਫ਼ਤਾਰ ਕਰ ਲਿਆ ਸੀ ਕਿ ਤੁਸੀਂ ਝੂਠੇ ਸੌਦੇ ਵਾਲੇ ਦੇ ਖਿਲਾਫ਼ ਨਾ ਬੋਲੋ। ਅਸੀਂ ਕਿਹਾ ਅਸੀਂ ਕਿਸੇ ਦੀ ਖਿਲਾਫ਼ਤ ਨਹੀਂ ਕਰਦੇ, ਅਸੀਂ ਸੰਗਤ ਨੂੰ ਸੱਚ ਕਹਿੰਦੇ ਜੋ ਸੱਚ ਆ, ਜੋ ਗੁਰਬਾਣੀ ਗੁਰਮਤ ਅਨੁਸਾਰ ਇਹਨਾਂ ਪਖੰਡੀਆਂ ਦਾ ਜਿਹੜਾ ਪਖੰਡ ਆ ਉਹ ਸੰਗਤ ਸਾਹਮਣੇ ਰੱਖਦੇ ਆ। ਇਹਨਾਂ ਨੂੰ ਗੁੱਸਾ ਲੱਗਦਾ ਕਿਉਂਕਿ ਚੋਰ ਨੂੰ ਚੋਰ ਕਹਿਣ ਤੇ ਗੁੱਸਾ ਲੱਗਦਾ, ਤਾਂ ਇਹਨਾਂ ਦੀ ਉਸ ਵੇਲੇ ਨੋਟਾਂ ਵੋਟਾਂ ਦੇ ਸਮਝੌਤੇ ਸਰਕਾਰਾਂ ਵੋਟ ਬੈਂਕ ਲੈਣ ਵਾਸਤੇ ਇਹਨਾਂ ਦੇ ਨਾਲ ਰਲੀਆਂ ਹੋਈਆਂ ਸੀ। ਤੁਸੀਂ ਦੇਖਿਆ ਹੀ ਆ ਉਹ ਲੀਡਰ ਲੋਕ ਇਹਨਾਂ ਦੇ ਡੇਰਿਆਂ ਦੀਆਂ ਹਾਜ਼ਰੀਆਂ ਭਰਦੇ, ਇਹਨਾਂ ਦੇ ਪੈਰਾਂ 'ਚ ਜਾ ਜਾ ਬਹਿੰਦੇ ਸੀ। ਸਾਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਇਹ ਜਿਹੜੇ ਸਾਡੇ ਸਮਾਗਮ ਸੀ ਉਹ ਕੈਂਸਲ ਕਰ ਦਿੱਤੇ, ਪਰ ਅਸੀਂ ਉਹ ਜਿਹੜੀ ਸੀ ਹਾਰ ਨਹੀਂ ਮੰਨੀ ਜਿਹੜੀ ਇਹਨਾਂ ਨੇ ਹਾਰ ਦੇਣ ਦੀ ਕੋਸ਼ਿਸ਼ ਕੀਤੀ। ਜੇ 19 ਤੇ 20 ਦਸੰਬਰ 1998 ਦੇ ਸਾਡੇ ਸਮਾਗਮ ਕੈਂਸਲ ਹੋਏ ਤਾਂ ਅਸੀਂ 6 ਔਰ 7 ਜਨਵਰੀ 1999 ਥੋੜੇ ਦਿਨਾਂ ਬਾਅਦ ਹੀ, ਤਕਰੀਬਨ 15 ਕੁ ਦਿਨਾਂ ਬਾਅਦ ਹੀ ਅਸੀਂ ਉੱਥੇ ਵੱਡੇ 99 ਵੱਡੇ ਸਮਾਗਮ ਉਸੇ ਗਰਾਉਂਡ 'ਚ ਹੀ ਰੱਖ ਦਿੱਤੇ, ਜਿਹਨੇ ਜਿੱਥੇ ਕਿ ਫਿਰ 2-2.5 ਲੱਖ ਦੇ ਕਰੀਬ ਸੰਗਤਾਂ ਇਕੱਤਰ ਹੋਈਆਂ। ਪੰਥ ਦਰਦੀ ਵੀਰ ਸੰਤ ਮਹਾਂਪੁਰਖ ਜਥੇਦਾਰ ਜਿਹੜੇ ਕੋਈ ਪੰਥ ਦਾ ਦਰਦ ਰੱਖਣ ਵਾਲੇ ਸੀ ਉਹ ਇਕੱਠੇ ਹੋਏ ਤੇ ਉਹਨਾਂ ਨੇ ਉਸ ਵੇਲੇ ਦਾਸ ਦੇ ਦਾੜੀ ਆ ਹੀ ਰਹੀ ਸੀ, ਅਜੇ ਛੋਟੀ ਜਿਹੀ ਉਮਰ ਸੀ, ਤਾਂ ਪੂਰੇ ਪੰਥ ਨੇ ਉੱਥੇ ਇਕੱਠੇ ਹੋ ਕੇ ਝੂਠੇ ਸੌਦੇ ਨੂੰ ਤੇ ਸਰਕਾਰ ਨੂੰ ਵੰਗਾਰਦਿਆਂ ਆਖਿਆ ਕਿ ਤੁਸੀਂ ਇਹ ਨਾ ਸਮਝੋ ਬਲਜੀਤ ਸਿੰਘ ਇਕੱਲਾ ਵਾ, ਅਸੀਂ ਸਾਰੀ ਸਿੱਖ ਕੌਮ ਇਸ ਮੁੱਦੇ ਤੇ ਇਹਨਾਂ ਦੇ ਨਾਲ ਆ, ਸਾਰਾ ਪੰਥ ਚ ਲੋਹੇ ਦੀ ਚਟਾਨ ਵਾਂਗੂ ਪਿੱਛੇ ਖੜਾ ਵਾ। ਤਾਂ ਉਸ ਵੇਲੇ ਜਿਹੜਾ ਸੀਗਾ ਫਿਰ ਸਤਿਗੁਰੂ ਦੀ ਕਿਰਪਾ ਨਾਲ ਬੋਲਬਾਲਾ ਹੋਇਆ, ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਇਸ ਤਰ੍ਹਾਂ ਬੜੇ ਉਤਰਾਅ ਚੜਾ ਬਾਜਾ ਖਾਨਾ ਕਾਂਡ ਵਾਪਰਿਆ, ਤੁਹਾਨੂੰ ਪਤਾ 15 ਦਿਨ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਅੰਦਰ ਸਾਨੂੰ ਪੰਜਾਬ ਗੌਰਮੈਂਟ ਹੁਣ ਵੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆ ਇਹਨਾਂ ਨੇ ਗ੍ਰਿਫ਼ਤਾਰ ਕੀਤਾ। ਸਾਡੇ ਕੀਰਤਨ ਸਮਾਗਮ ਤੇ ਪਾਬੰਦੀਆਂ, ਹੁਣ ਵੀ ਝੂਠੇ ਸੌਦੇ ਵਾਲਾ ਕਹਿ ਰਿਹਾ ਇਹਨਾਂ ਦੇ ਕੀਰਤਨ ਸਮਾਗਮਾਂ ਤੇ ਪਾਬੰਦੀਆਂ ਲੱਗਣ, ਇਹਨਾਂ ਦਾ ਦੇਸ਼ਾਂ ਪ੍ਰਦੇਸ਼ਾਂ 'ਚ ਜਾਣਾ ਬੰਦ ਹੋਵੇ। ਉਹ ਚਾਹੁੰਦਾ ਕਿ ਜਿਹੜੀ ਮੇਰੇ ਵਿਰੁੱਧ ਸਿੱਖੀ ਦੀ ਆਵਾਜ਼ ਉੱਠ ਰਹੀ ਹੈ ਜਾਂ ਮੇਰੇ ਪਖੰਡ ਨੂੰ ਪਰਦੇ ਨੂੰ ਫਾਸ਼ ਕਰਨ ਵਾਲੀ, ਉਹ ਸਾਨੂੰ ਦਬਾਉਣਾ ਚਾਹੁੰਦਾ, ਉਹ ਸਾਡਾ ਸਰੀਰਕ ਨੁਕਸਾਨ ਵੀ ਕਰਨਾ ਚਾਹੁੰਦਾ, ਉਹ ਸਾਡੇ ਧਰਮ ਪ੍ਰਚਾਰ ਦਾ ਨੁਕਸਾਨ ਵੀ ਕਰਨਾ ਚਾਹੁੰਦਾ, ਉਹ ਸਾਡੇ ਸਾਥੀਆਂ ਦਾ ਸਥਾਨਾਂ ਦਾ ਵੀ ਨੁਕਸਾਨ ਕਰਨਾ ਚਾਹੁੰਦਾ, ਪਰ ਸਾਡੀ ਗੁਰੂ ਤੇ ਟੇਕ ਆ, ਭਾਵੇਂ ਕਿ ਸਰਕਾਰਾਂ ਬੜੀਆਂ ਉਹਨੂੰ ਸਹਿ ਦੇ ਰਹੀਆਂ ਨੇ, ਚਾਹੇ ਉਹ ਪੰਜਾਬ ਗੌਰਮੈਂਟ, ਹਰਿਆਣਾ ਗੌਰਮੈਂਟ, ਸੈਂਟਰ ਗੌਰਮੈਂਟ, ਬੁਲਟ ਪਰੂਫ ਕਾਰਾਂ, ਜੈੱਡ ਸਿਕਿਉਰਿਟੀ, ਉਹਦੀ ਬੜੀ ਸੁਰੱਖਿਆ ਹੋ ਰਹੀ ਆ ਤੇ ਸਾਡਾ ਨੁਕਸਾਨ ਕਰਨ ਦੀ ਕੋਸ਼ਿਸ਼, ਸਾਡੇ ਤੇ ਰੋਜ਼ ਝੂਠੇ ਮੁਕੱਦਮੇ ਦਰਜ ਸਰਕਾਰਾਂ ਉਹਦੇ ਕਹਿਣ ਤੇ ਕਰ ਦਿੰਦੀਆਂ ਨੇ, ਪਰ ਸਾਡੀ ਗੁਰੂ ਤੇ ਟੇਕ ਆ, ਪੰਥ ਤੇ ਟੇਕ ਆ, ਸੰਗਤਾਂ ਤੇ ਟੇਕ ਆ, ਤੇ ਸਾਡਾ ਇਹੀ ਮੰਨਣਾ, ਸਾਨੂੰ ਬਹੁਤ ਨੇ ਕਿਹਾ ਕਹਿੰਦੇ ਤੁਹਾਨੂੰ ਡਰ ਨਹੀਂ ਆਉਂਦਾ, ਤੁਹਾਡੀ ਲੜਾਈ ਉਹਦੇ ਨਾਲ ਆ ਜਿਹਦੇ ਇੰਨੀ ਗੁੰਡਾਗਰਦੀ, ਜਿਹਦੇ ਨਾਲ ਸਰਕਾਰਾਂ ਨੇ, ਜਿਹਦੇ ਕੋਲ ਪੈਸੇ ਦੀ ਕਮੀ ਨੀ, ਹਥਿਆਰਾਂ ਦੀ ਕਮੀ ਨੀ, ਔਰ ਉਹ ਬੰਦਾ ਜਿਹਦੀਆਂ ਸ਼ਿਮਲਾ ਮਿਰਚਾਂ ਦੀ ਟੋਕਰੀ 1-50 ਲੱਖ ਦੀ ਵਿਕ ਜਾਂਦੀ ਹੈ, 40 ਕਿਲੋ ਗੁੜ 1 ਕਰੋੜ 33 ਲੱਖ ਦਾ ਵਿਕ ਜਾਂਦਾ, ਜਿਹਦੀ ਅੰਗੂਰਾਂ ਦੀ ਟੋਕਰੀ 25 ਲੱਖ ਦੀ ਵਿਕ ਜਾਂਦੀ, ਉਹ ਗੁਮਰਾਹ ਕਰਕੇ ਸੰਗਤਾਂ ਨੂੰ ਇਸ ਤਰ੍ਹਾਂ ਆਪਣਾ ਸਾਜੋ ਸਮਾਨ ਵੇਚਦਾ, ਸਾਨੂੰ ਸੰਗਤ ਕਹਿੰਦੀ ਤੁਹਾਨੂੰ ਡਰ ਨਹੀਂ ਆਉਂਦਾ? ਤੇ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਭਾਈ ਸਾਡੇ ਗੁਰੂ ਸਾਹਿਬ ਦਾ ਜੋ ਹੁਕਮ ਹੈ, ਭੈ ਕਾਹੂ ਕੋ ਦੇਤਨਾ ਨਹਿ ਭੈ ਮਾਨ ਧਿਆਨ, ਨਾ ਡਰਨਾ ਨਾ ਡਰਾਉਣਾ, ਔਰ ਜਿੰਨਾ ਚਿਰ ਗੁਰੂ ਨੇ ਸਵਾਸ ਬਖਸ਼ੇ ਆ ਕੋਈ ਝੂਠੇ ਸੌਦੇ ਵਾਲਾ ਇੱਕ ਤਾਂ ਕਿ ਹਜ਼ਾਰਾਂ ਰਲ ਜਾਣ, ਔਰ ਇਸੇ ਤਰ੍ਹਾਂ ਸਰਕਾਰਾਂ ਨਾਲ ਰਲ ਜਾਣ, ਜਿੰਨਾ ਚਿਰ ਵਾਹਿਗੁਰੂ ਨੇ ਸਵਾਸ ਬਖਸ਼ਿਆ ਨਾ ਕੋਈ ਪਖੰਡੀ ਗੁਰੂ ਤੇ ਨਾ ਕੋਈ ਇਸ ਤਰ੍ਹਾਂ ਸਰਕਾਰਾਂ ਸਾਡੇ ਕੋਲ ਸਵਾਸ ਸਾਡੇ ਖੋਹ ਨਹੀਂ ਸਕਦੀਆਂ, ਔਰ ਜਿੱਦਣ ਵਾਹਿਗੁਰੂ ਵੱਲੋਂ ਸਵਾਸ ਮੁੱਕ ਗਏ, ਭਾਵੇਂ ਇੱਕ ਝੂਠੇ ਸੌਦੇ ਵਾਲਾ ਕਿ ਕਿੰਨੀਆਂ ਸਰਕਾਰਾਂ ਦੋਸਤ ਹੋਣ, ਕਿੱਡੇ ਅਫਸਰ ਹੋਣ, ਕਿੱਡੇ ਰਾਜੇ ਮਹਾਰਾਜੇ ਸਾਥੀ ਹੋਣ, ਉਦਣ ਕਿਸੇ ਨੇ ਰੱਖ ਨਹੀਂ ਲੈਣਾ, ਇਸ ਭਰੋਸੇ ਤੇ ਚੱਲੇ ਆ ਕਿ ਗੁਰੂ ਦੀ ਗੱਲ ਤੋਂ ਪਿੱਛੇ ਨਹੀਂ ਹਟਣਾ, ਜਿੰਨਾ ਚਿਰ ਵਾਹਿਗੁਰੂ ਨੇ ਸਵਾਸ ਬਖਸ਼ੇ ਆ ਉਦੋਂ ਤੱਕ ਇਸ ਪਖੰਡਵਾਦ ਦੇ ਖਿਲਾਫ਼ ਸੰਘਰਸ਼ ਜਾਰੀ ਰਹੂਗਾ। ਇਹ ਸੰਘਰਸ਼ ਕਰਦਿਆਂ ਸਾਨੂੰ ਬੜੇ ਉਤਰਾਅ ਚੜਾਅ ਦੇਖਣੇ ਪਏ ਆ, ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਅਸੀਂ ਸਮਝਦੇ ਹਾਂ ਕਿ ਧੰਨ ਭਾਗ ਆ ਸੱਚੇ ਪਾਤਸ਼ਾਹ ਸੇਵਾ ਲੈ ਰਹੇ ਆ, ਅਸੀਂ ਉਹਨਾਂ ਦੇ ਵਾਰਸ ਆ ਜਿਹੜੇ ਨੀਹਾਂ 'ਚ ਚੜੇ ਗਏ, ਤਤੀਆਂ ਤਵੀਆਂ ਤੇ ਬੈਠੇ, ਜਿਹੜੇ ਆਰਿਆਂ ਨਾਲ ਚੀਰੇ ਗਏ, ਬੰਦ ਬੰਦ ਕੱਟੇ ਗਏ, ਇਹ ਸਾਡੇ ਤੇ ਤਾਂ ਕੇਵਲ ਮੁਕੱਦਮੇ ਹੀ ਆ, ਆਹ ਇਹ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ, ਜੇ ਸਿਰ ਤਲੀ ਤੇ ਰੱਖ ਕੇ ਵੀ ਲੜਨਾ ਪਿਆ, ਜੇ ਫਾਂਸੀਆਂ ਦੇ ਰੱਸੇ ਵੀ ਚੁੰਮਣੇ ਪਏ ਤਾਂ ਅਸੀਂ ਉਸ ਲਈ ਤਿਆਰ ਹਾਂ, ਕਿਉਂਕਿ ਜਦੋਂ ਕੌਮ ਦੀ ਪੰਥ ਦੀ ਸੇਵਾ ਕਰਨੀ ਹੈ ਤੇ ਇਸ ਗੱਲ ਦਾ ਤਹੱਈਆ ਕਰਕੇ ਤੁਰਨਾ ਚਾਹੀਦਾ ਕਿ ਇੱਕ ਦਿਨ ਫਾਂਸੀ ਵੀ ਹੋ ਸਕਦੀ ਹੈ, ਇੱਕ ਦਿਨ ਜੇਲ੍ਹਾਂ 'ਚ ਵੀ ਜਾਣਾ ਪੈ ਸਕਦਾ, ਇੱਕ ਦਿਨ ਮੌਤ ਵੀ ਕਬੂਲਣੀ ਪਊਗੀ, ਪਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਸ ਮਰਨਾ ਤੇ ਜਗ ਡਰਿਆ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ, ਗੁਰੂ ਦੇ ਤੇ ਸੰਗਤਾਂ ਦੇ ਚਰਨਾਂ 'ਚ ਇਹੀ ਅਰਦਾਸ ਕਰੀਦੀ ਹੈ ਕਿ ਸੱਚੇ ਪਾਤਸ਼ਾਹ ਬਲ ਬਖਸ਼ੇ, ਨਾ ਕਦੇ ਪੰਥ ਖਾਤਰ ਜੇਲ੍ਹਾਂ ਤੋਂ ਡਰ ਲੱਗੇ, ਨਾ ਕਦੇ ਪੰਥ ਦੀ ਗੱਲ ਖਾਤਰ ਮੌਤ ਤੋਂ ਡਰ ਲੱਗੇ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜਾ ਅਟੁੱਟ ਵਿਸ਼ਵਾਸ ਆ ਗੁਰੂ ਦੇ ਉੱਤੇ, ਭਾਵੇਂ ਕਿ ਉਹ ਸਰਕਾਰਾਂ ਬੜੀਆਂ ਵੱਡੀਆਂ ਨੇ, ਝੂਠੇ ਸੌਦੇ ਵਾਲਾ ਬੜੀ ਵੱਡੀ ਪਾਵਰ ਬਣਿਆ ਬੈਠਾ, ਪਰ ਸਾਡਾ ਗੁਰੂ ਬਹੁਤ ਵੱਡਾ, ਸਾਡੇ ਗੁਰੂ ਦੇ ਬਰਾਬਰ ਕੁਛ ਵੀ ਨਹੀਂ ਆ, ਉਹ ਬਹੁਤ ਛੋਟੇ ਰਹਿ ਜਾਂਦੇ ਆ, ਸਾਡਾ ਇਹ ਭਰੋਸਾ ਕਿ ਸਾਡਾ ਗੁਰੂ ਵੱਡਾ, ਇਸ ਕਰਕੇ ਸਾਨੂੰ ਇਹੋ ਜਿਹੇ ਪਖੰਡੀਆਂ ਤੋਂ ਨਾ ਸਰਕਾਰਾਂ ਤੋਂ ਸੱਚ ਦੇ ਰਾਹ ਤੇ ਚੱਲਦਿਆਂ ਕੋਈ ਡਰ ਨਹੀਂ ਲੱਗਦਾ।
ਤੇ ਬਾਬਾ ਜੀ, ਤੁਸੀਂ ਗੁਰਮਤਿ ਤੇ ਕੀਰਤਨ ਦੀ ਵਿਦਿਆ ਕਿੱਥੋਂ ਲਈ ਤੇ ਕਿਹੜੇ ਤੁਹਾਡੇ ਉਸਤਾਦ ਜੀ ਬਾਰੇ ਤੁਸੀਂ ਉਹਨਾਂ ਬਾਰੇ ਕੁਛ ਦੱਸੋ?
ਦਮਦਮੀ ਟਕਸਾਲ ਵਿੱਚ ਰਹਿ ਕੇ ਅਸੀਂ ਵਿਦਿਆ ਪ੍ਰਾਪਤ ਕੀਤੀ, ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਜਹੇਦਾਰ ਸੁੱਚਾ ਸਿੰਘ ਜੀ ਭਗਤ ਜੀ, ਔਰ ਇਸੇ ਤਰ੍ਹਾਂ ਜਹੇਦਾਰ ਉਸਤਾਦ ਕੁਲਦੀਪ ਸਿੰਘ ਜੀ ਯੂਪੀ ਵਾਲੇ, ਜਹੇਦਾਰ ਪ੍ਰੇਮ ਸਿੰਘ ਜੀ, ਔਰ ਜਹੇਦਾਰ ਗਿਆਨੀ ਗੁਰਨਾਮ ਸਿੰਘ ਜੀ ਪੰਜੋਖਰਾ ਸਾਹਿਬ ਵਾਲੇ, ਔਰ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਔਰ ਗਿਆਨੀ ਪੂਰਨ ਸਿੰਘ ਜੀ, ਭਾਵੇਂ ਕਿ ਥੋੜਾ ਸਮਾਂ ਹੀ ਅਸੀਂ ਉਹਨਾਂ ਤੋਂ ਰਾਗ ਵਿਦਿਆ ਪ੍ਰਾਪਤ ਕੀਤੀ, ਪਰ ਉਹਨਾਂ ਕੋਲੋਂ ਰਾਗ ਵਿਦਿਆ ਕੀਰਤਨ ਵਿਦਿਆ ਜਿਹੜੀ ਸੀ ਉਹ ਪ੍ਰਾਪਤ ਕੀਤੀ। ਇਹ ਜਿਹੜੇ ਉਸਤਾਦ ਮਹਾਂਪੁਰਖ, ਇਹਨਾਂ ਦੇ ਕੋਲੇ ਅਸੀਂ ਜਿਹੜੀ ਗੁਰਮਤਿ ਦੀ ਵਿਦਿਆ ਜਿਹੜੀ ਉਹ ਪ੍ਰਾਪਤ।
ਅੱਛਾ ਬਾਬਾ ਜੀ, ਡੇਰਾਵਾਦ ਦੇ ਖਿਲਾਫ਼ ਤੁਹਾਡੀ ਮੁਹਿੰਮ ਕਦੋਂ ਤੋਂ ਚੱਲੀ ਤੇ ਕਿਹੜੇ ਕਿਹੜੇ ਤੁਸੀਂ ਮਤਲਬ ਜਿਹੜੇ ਮੇਨ ਮੋਰਚੇ ਡੇਰਾਵਾਦ ਦੇ ਖਿਲਾਫ਼ ਲਾਏ ਉਹਦੇ ਬਾਰੇ ਸਾਡੀ ਸਾਧ ਸੰਗਤ ਨੂੰ ਚਾਨਣਾ ਪਾਓ?
1996 ਤੋਂ ਹੀ ਸਾਡਾ ਜਿਹੜਾ ਇਹ ਦੇਹਧਾਰੀ ਗੁਰੂ ਡੰਮ ਦੇ ਖਿਲਾਫ਼ ਸੰਘਰਸ਼ ਸ਼ੁਰੂ ਹੋ ਗਿਆ ਸੀ, ਚਾਹੇ ਉਹ ਡੇਰਾ ਝੂਠਾ ਸੌਦਾ ਸੀ, ਚਾਹੇ ਉਹ ਡੇਰਾ ਆਸੂਤੋਸ਼ ਨੂਰ ਮਹਿਲੀਆ ਸੀ, ਚਾਹੇ ਉਹ ਭਨਿਆਰੇ ਵਾਲਾ ਸੀ, ਚਾਹੇ ਨਕਲੀ ਨਿਰੰਕਾਰੀ ਨਰਕਧਾਰੀ ਤੇ ਰਾਧਾ ਸਵਾਮੀ, ਚਾਹੇ ਉਹ ਪਿੰਡਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖ ਕੇ ਡੋਲੀਆਂ ਖੜਾਉਣ ਵਾਲੇ ਲੋਕ, ਗੁਰੂ ਦੀ ਹਜ਼ੂਰੀ 'ਚ ਭੂਤ ਕੱਢਣ ਦਾ ਬਹਾਨਾ ਕਰਨ ਵਾਲੇ, ਤਾਗੇ ਤਵੀਤ ਦੇਣ ਵਾਲੇ, ਪੁੱਛਾਂ ਦੇਣ ਵਾਲੇ, ਉਹਨਾਂ ਦੇ ਖਿਲਾਫ਼ ਸਾਡਾ ਇਹ ਜਿਹੜਾ ਸੰਘਰਸ਼ 1996 ਤੋਂ ਹੀ ਸ਼ੁਰੂ ਹੋ ਗਿਆ ਸੀ। ਇਹਦੇ ਵਿੱਚ ਬਹੁਤ ਵੱਡੇ ਜਿਵੇਂ ਕੋਟ ਫੱਤਾ ਕਾਂਡ ਹੋਇਆ, ਫਿਰ ਇਸੇ ਤਰ੍ਹਾਂ ਚਾਂਦਪੁਰਾ ਕਾਂਡ, ਝੋਰੜ ਰੋਹੀ ਕਾਂਡ, ਬਾਜਾ ਖਾਨਾ ਕਾਂਡ, ਫਿਰੋਜ਼ਪੁਰ ਜੇਲ੍ਹ ਜਾਣਾ ਸਾਡਾ, ਇਹ ਸਾਰੇ ਜਿਹੜੇ ਉਤਰਾਅ ਚੜਾਅ, ਝੂਠੇ ਮੁਕੱਦਮੇ, ਬਹੁਤ ਕੁਛ ਹੋਇਆ ਇਹਦੇ ਵਿੱਚ। ਤੇ ਜਿੱਥੇ ਗੁਰਬਾਣੀ ਗੁਰਮਤਿ ਦੀ ਵਿਦਿਆ, ਗੁਰੂ ਘਰਾਂ ਦੀ ਸੇਵਾ, ਇਤਿਹਾਸਕ ਗੁਰਦੁਆਰਿਆਂ ਦੀ ਸੇਵਾ, ਸਾਡੇ ਕੋਲ ਜਿਹੜੀ ਕਾਰ ਸੇਵਾ ਕਰਾਉਂਦੇ ਆ, ਨਾਲੋ ਨਾਲ ਵਿਦਿਆਰਥੀ ਵਿਦਿਆ ਪੜ੍ਹਦੇ ਆ, ਨਾਲੋ ਨਾਲ ਅਸੀਂ ਵੀ ਸਿੱਖਦੇ ਹਾਂ, ਇਹ ਨਹੀਂ ਹੈ ਕਿ 5-6 ਸਾਲ ਵਿਦਿਆ ਪੜ੍ਹ ਕੇ ਤੇ ਅਸੀਂ ਕੋਈ ਨਿਪੁੰਨ ਹੋ ਗਏ, ਸੰਪੂਰਨ ਹੋ ਗਏ ਹਾਂ, ਕਿਉਂਕਿ ਮਨੁੱਖ ਸਾਰੀ ਉਮਰ ਹੀ ਪੜ੍ਹਦਾ ਰਹਿੰਦਾ, ਸਾਰੀ ਉਮਰ ਹੀ ਸਿੱਖਦਾ ਰਹਿੰਦਾ। ਹਿੰਦੁਸਤਾਨ ਦਾ ਮੰਨਿਆ ਨੀਤੀ ਵੇਤਾ ਚਾਣਕਿਆ ਮੁਨੀ ਹੋਇਆ, ਉਹਨੇ ਲਿਖਿਆ ਚਾਣਕਿਆ ਰਾਜਨੀਤੀ ਨਾਂ ਦਾ ਗ੍ਰੰਥ, ਉਹਦੇ ਚ ਸਲੋਕ ਲਿਖਦਾ ਕਿ ਤਬ ਲਗ ਵਿਦਿਆ ਕੋ ਪੜੋ ਜਬ ਲਗ ਘਟ ਮੈਂ ਪ੍ਰਾਣ, ਜੈ ਧਨੀ ਪਹੁੰਚਿਆ ਨੀ ਤੈ ਪਹੁੰਚਿਆ ਵਿਦਵਾਨ। ਉਹ ਕਹਿੰਦਾ ਮਨੁੱਖ ਸਾਰੀ ਉਮਰ ਹੀ ਸਿੱਖਦਾ ਰਹਿੰਦਾ, ਸਾਰੀ ਉਮਰ ਹੀ ਵਿਦਿਆ ਪੜ੍ਹਦਾ ਰਹਿੰਦਾ। ਅੱਜ ਵੀ ਦੁਨੀਆਂ ਦੇ ਵਿੱਚ ਵਿਚਰਦਿਆਂ ਸਾਨੂੰ ਬਹੁਤ ਗੱਲਾਂ ਦੁਨੀਆਂ ਤੋਂ ਸਿੱਖਣ ਨੂੰ ਮਿਲਦੀਆਂ ਨੇ, ਜਿੱਥੇ ਵਿਦਿਆ ਵੀ ਨਾਲੋਂ ਨਾਲ ਪ੍ਰਚਾਰ, ਨਾਲੋਂ ਨਾਲ ਗੁਰੂ ਘਰਾਂ ਦੀ ਸੇਵਾ, ਲੋੜਵੰਦਾਂ ਗਰੀਬਾਂ ਦੀ ਮਦਦ, ਜਿੱਥੇ ਅੱਖਾਂ ਦੇ ਓਪਰੇਸ਼ਨ ਦੇ ਕੈਂਪ, ਸਰੀਰਕ ਚੈੱਕਅਪ ਕੈਂਪ, ਖੂਨ ਦਾਨ ਦੇ ਕੈਂਪ, ਇਸੇ ਤਰ੍ਹਾਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ, ਲੋੜਵੰਦਾਂ ਦੀ ਗਰੀਬਾਂ ਦੀ ਮਦਦ, ਇਹ ਸਾਰੇ ਪ੍ਰੋਜੈਕਟ ਨਾਲੋਂ ਨਾਲ ਚੱਲ ਰਹੇ ਔਰ ਨਾਲੋਂ ਨਾਲ ਦੇਹਧਾਰੀ ਗੁਰੂ ਡੰਮ ਦੇ ਖਿਲਾਫ਼ ਜਿਹੜਾ ਸੰਘਰਸ਼ ਆ ਉਹ ਵੀ ਚੱਲ ਰਿਹਾ। ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਨਿਰੰਤਰ ਇਹ ਸੰਘਰਸ਼ ਜਿਹੜਾ ਜਾਰੀ ਹੈ। ਚਾਂਦਪੁਰਾ ਹਰਿਆਣੇ ਦੇ ਵਿੱਚ ਪੈਂਦਾ, ਚੰਦੋਗਲਾਂ ਜਿੱਥੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੀਆਂ ਬੱਸਾਂ ਸਾੜੀਆਂ ਸੀ, ਪੋਥੀਆਂ ਸਾੜੀਆਂ ਸੀ ਹਰਿਆਣਾ ਗੌਰਮੈਂਟ ਨੇ ਲਾਲਾ ਜਗਤ ਨਾਰਾਇਣ ਕਾਂਡ ਤੋਂ ਬਾਅਦ। ਉਹਦੇ ਬਿਲਕੁਲ 5-7 ਕਿਲੋਮੀਟਰ ਦੂਰੀ ਤੇ ਹੀ ਆ ਚਾਂਦਪੁਰਾ। ਹਰਿਆਣਾ ਗੌਰਮੈਂਟ ਨੇ ਡੇਰੇ ਸਰਸੇ ਦੇ ਕਹਿਣ ਤੇ ਸਾਡੇ ਤੇ ਉੱਥੇ ਨੋ ਐਂਟਰੀ ਕਰਤੀ, ਪਾਬੰਦੀ ਲਾਤੀ ਸੀ ਵੀ ਤੁਸੀਂ ਕੀਰਤਨ ਕਰ ਨਹੀਂ ਸਕਦੇ। ਪਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅਸੀਂ ਸਰਕਾਰ ਨੂੰ ਕਿਹਾ ਵੀ ਗੁਰਮਤ ਸਮਾਗਮਾਂ ਤੇ ਪਾਬੰਦੀ ਨਹੀਂ ਲੱਗ ਸਕਦੀ। ਅਸੀਂ ਕੋਈ ਗੁਨਾਹ ਕਰਨਾ, ਅਸੀਂ ਕ੍ਰਾਈਮ ਕਰਨਾ, ਅਸੀਂ ਕਥਾ ਕੀਰਤਨ ਕਰਨਾ, ਇੱਥੇ ਕਿਵੇਂ ਪਾਬੰਦੀ ਲੱਗ ਸਕਦੀ ਹੈ? ਝੂਠੇ ਸੌਦੇ ਵਾਲਿਆਂ ਦੇ ਬਹੁਤ ਪੈਰੋਕਾਰ ਆ ਗਏ, ਬੜੀ ਸਰਕਾਰ ਉੱਥੇ ਆ ਗਈ। 1-2-3 ਮਾਰਚ 2009 ਦੇ ਦੀਵਾਨ ਸੀ ਸਾਡੇ ਉੱਥੇ, ਪਰ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹ ਸਮਾਗਮ ਅਸੀਂ ਚੜ੍ਹਦੀ ਕਲਾ ਨਾਲ ਅਨੇਕਾਂ ਪਾਬੰਦੀਆਂ ਦੇ ਬਾਵਜੂਦ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤੇ, ਜਿਹਨੂੰ ਸਹੀ ਮਾਇਨਿਆਂ ਚ ਆਪਾਂ ਪੰਥ ਕੀ ਜੀਤ ਕਹਿ ਸਕਦੇ। ਸਰਕਾਰਾਂ ਵੀ ਜਿਹੜੀਆਂ ਸੀ ਉਹ ਵੀ ਰੋਕ ਨਾ ਸਕੀਆਂ ਸਾਡਾ ਰਾਹ। 3 ਦਿਨ ਸਮਾਗਮ ਹੋਏ, ਅੰਮ੍ਰਿਤ ਸੰਚਾਰ ਹੋਇਆ ਤੇ ਉੱਥੋਂ ਅਸੀਂ ਸਮਾਗਮ ਕਰਕੇ ਵਾਪਸ ਆਏ। ਇਹ ਜਿਹੜਾ ਚਾਂਦਪੁਰਾ ਕਾਂਡ ਸੀ ਇਹ ਵੀ ਬੜਾ ਇੱਕ ਅਨੋਖੀ ਕਿਸਮ ਦਾ ਸਾਰਾ ਜਿਹੜਾ ਉੱਥੇ ਵਾਤਾਵਰਨ, ਜੋ ਵੀ ਉੱਥੇ ਮਾਹੌਲ ਵਰਤਿਆ, ਜੋ ਸਿਰਜਿਆ ਗਿਆ, ਜੋ ਘਟਨਾ ਵਾਪਰੀ, ਇੱਕ ਬੜਾ ਵੱਖਰੀ ਤਰ੍ਹਾਂ ਦਾ ਸੀ ਕਿ ਉੱਥੇ ਪਖੰਡੀਆਂ ਨੂੰ ਔਰ ਸਰਕਾਰਾਂ ਨੂੰ ਮੂੰਹ ਖਾਣੀ ਪਈ ਔਰ ਸਿੱਖ ਸੰਗਤਾਂ ਦੀ ਪੰਥ ਦੀ ਜਿੱਤ ਹੋਈ। ਇਸੇ ਤਰ੍ਹਾਂ ਬਾਜਾ ਖਾਨਾ ਕਾਂਡ ਸੀ, ਪੰਜਾਬ ਗੌਰਮੈਂਟ ਨੇ ਸਾਡੇ ਕੀਰਤਨ ਤੇ ਹਰਜੀਤ ਬਾਜਾ ਖਾਨਾ ਦੇ ਸਟੇਡੀਅਮ ਦੇ ਵਿੱਚ 3 ਦੀਵਾਨ ਸੀ, ਜਦੋਂ 3 ਦੀਵਾਨ ਲੱਗ ਗਏ ਅਸੀਂ ਜਾਣ ਲੱਗੇ ਤਾਂ ਝੂਠੇ ਸੌਦੇ ਵਾਲਿਆਂ ਸਾਡਾ ਰਾਹ ਰੋਕਿਆ, ਵਿਚਾਲੇ ਪੁਲਿਸ ਆ ਗਈ। ਪੁਲਿਸ ਨੇ ਸਾਡਾ ਰਾਹ ਨਹੀਂ ਛੱਡਿਆ, ਸਰਸੇ ਵਾਲਿਆਂ ਤੋਂ ਰਾਹ ਤੇ ਆਪੇ ਕਰਾ ਲੈਂਦੇ, ਪਰ ਸਰਕਾਰ ਦੇ ਉਹਨਾਂ ਨਾਲ ਰਲੀ ਹੋਈ ਸੀ, ਸਾਡੇ ਤੇ ਲਾਠੀਚਾਰਜ ਸ਼ੁਰੂ ਕਰਤਾ। 1.5 ਘੰਟਾ ਗੋਲੀ ਚੱਲਦੀ ਰਹੀ ਉੱਥੇ, ਰਾਤ ਦੇ 1:30 ਵਜੇ ਸਾਨੂੰ ਗ੍ਰਿਫ਼ਤਾਰ ਕਰਕੇ ਗੁਰਦੁਆਰੇ ਛੱਡਤਾ। ਅਗਲੇ ਦਿਨ ਝੂਠੇ ਮੁਕੱਦਮੇ ਦਰਜ ਕਰਤੇ ਜੀ, ਅਸੀਂ ਪ੍ਰੋਟੈਸਟ ਕੀਤਾ, ਗ੍ਰਿਫ਼ਤਾਰ ਕਰਕੇ ਸਾਨੂੰ ਫਿਰੋਜ਼ਪੁਰ ਜੇਲ੍ਹ ਚ ਬੰਦ ਕਰਤਾ ਝੂਠੇ ਮੁਕੱਦਮਿਆਂ ਚ। ਪਰ ਸਿੱਖ ਸੰਗਤਾਂ ਦਾ ਰੂਹ ਐਸਾ ਸੀਗਾ ਕਿ ਸਰਕਾਰ ਟੇਕ ਨਾ ਸਕੀ ਤੇ ਬਿਨਾਂ ਜ਼ਮਾਨਤ ਬਿਨਾਂ ਸ਼ਰਤ ਸਾਨੂੰ 15 ਦਿਨਾਂ ਬਾਅਦ ਸਰਕਾਰ ਨੂੰ ਰਿਹਾ ਕਰਨਾ ਪੈ ਗਿਆ। ਸੋ ਇਸ ਤਰੀਕੇ ਦੇ ਨਾਲ ਬੜੇ ਉਤਰਾਅ ਚੜਾਅ, ਬੜੀਆਂ ਘਟਨਾਵਾਂ ਨੇ, ਬੜੇ ਆਪਣਿਆਂ ਦੇ ਤੇ ਦੁਸ਼ਮਣਾਂ ਦੇ ਜਿਹੜੇ ਹੈਗੇ ਆ ਇਹਦੇ ਵਿੱਚ ਰੋਲ ਨਿਭਾਏ ਹੋਏ ਯਾਦ ਆਉਂਦੇ ਆ ਕਿ ਜੋ ਦੁਸ਼ਮਣਾਂ ਨੇ ਰੋਲ ਨਿਭਾਏ, ਜੋ ਆਪਣਿਆਂ ਨੇ ਨਿਭਾਏ ਤਾਂ। ਪਰ ਗੁਰੂ ਦੇ ਓਟ ਆਸਰਾ ਲੈ ਕੇ, ਸੰਗਤ ਦਾ ਓਟ ਆਸਰਾ ਲੈ ਕੇ ਅਸੀਂ ਸੰਘਰਸ਼ ਆਰੰਭਿਆ ਸੀ ਤੇ ਸਤਿਗੁਰ ਦੀ ਕਿਰਪਾ ਦੇ ਨਾਲ ਇਹ ਜਿਹੜਾ ਸੰਘਰਸ਼ ਆ ਦੇਹਧਾਰੀ ਗੁਰੂ ਡੰਮ ਦੇ ਖਿਲਾਫ਼, ਪੰਥ ਦੀ ਚੜ੍ਹਦੀ ਕਲਾ ਦਾ, ਰਾਜ ਕਰੇਗਾ ਖਾਲਸਾ ਦਾ ਸੰਕਲਪ ਲੈ ਕੇ ਚੱਲੇ, ਖਾਲਸੇ ਕੇ ਬੋਲ ਬਾਲੇ ਦਾ ਸੰਕਲਪ ਲੈ ਕੇ ਚੱਲੇ ਆ, ਜਾਗਤ ਜੋਤ ਜਪੈ ਨੇ ਸੁਭਾਸਰ ਦੇ ਸਿਧਾਂਤ ਨੂੰ ਲੈ ਕੇ ਚੱਲੇ, ਔਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਫਲਤਾ ਵੱਲ ਕਦਮ ਜਿਹੜੇ ਦਿਨ ਬਾ ਦਿਨ ਵੱਧ ਰਹੇ ਆ, ਗੁਰੂ ਦੀ ਕਿਰਪਾ ਹੋ ਰਹੀ ਆ। ਹਮੇਸ਼ਾ ਹੀ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਤੋਂ ਵੀ ਸਿੱਖ ਕੌਮ ਦੀ ਸਿਰਜਣਾ ਹੋਈ ਹੈ, ਸਿੱਖ ਕੌਮ ਨੂੰ ਮੋਰਚਿਆਂ ਦਾ, ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਇੱਕ ਨਿਰੋਲ ਸੱਚ ਦੀ ਵਿਚਾਰਧਾਰਾ ਤੇ ਰਾਜ ਕਰੇਗਾ ਖਾਲਸਾ ਦਾ ਸੰਕਲਪ ਆ ਸਿੱਖ ਕੌਮ ਕੋਲੇ। ਸਰਕਾਰਾਂ ਨਹੀਂ ਚਾਹੁੰਦੀਆਂ ਕਿ ਜਿਹੜਾ ਸਿੱਖ ਹੈ ਉਹ ਰਾਜ ਕਰੇਗਾ ਖਾਲਸਾ ਵਾਲੇ ਪਾਸੇ, ਸੰਕਲਪ ਵਾਲੇ ਪਾਸੇ ਵਧੇ। ਉਹ ਸਾਨੂੰ ਇਹਨਾਂ ਮਸਲਿਆਂ ਚ ਕਦੇ ਦੇਹਧਾਰੀ ਗੁਰੂ ਡੰਮ ਦਾ, ਕਦੇ ਨਰਕਧਾਰੀ, ਕਦੇ ਭੁਨਿਆਰਾ, ਕਦੇ ਝੂਠਾ ਸੌਦਾ, ਇਹਨਾਂ ਦੇ ਵਿੱਚ ਹੀ ਉਲਝਾ ਕੇ ਰੱਖਣਾ ਚਾਹੁੰਦੀਆਂ। ਉਹਨਾਂ ਲੋਕਾਂ ਦੇ ਕੋਲੇ ਕੁਝ ਵੋਟ ਬੈਂਕ ਆ, ਸਰਕਾਰਾਂ ਉਸ ਵੋਟ ਬੈਂਕ ਨੂੰ ਲੈਣ ਵਾਸਤੇ ਸਿੱਖਾਂ ਦੇ ਨਾਲ ਹਮੇਸ਼ਾ ਹੀ ਜਿਹੜਾ ਹੈਗਾ ਉਹ ਧੱਕਾ ਕਰਦੀਆਂ ਆਈਆਂ ਨੇ, ਤੇ ਹੁਣ ਵੀ ਇਸੇ ਕਾਰਨ ਹੀ ਜਿਹੜੇ ਸਾਡੇ ਕਈ ਸਿੱਖ ਆਗੂ ਕਹਾਉਂਦੇ ਆ ਸਿੱਖ ਪੰਥ ਦੇ, ਉਹ ਵੀ ਜਾ ਕੇ ਉਹਨਾਂ ਦੰਮੀਆਂ ਪਖੰਡੀਆਂ ਕੋਲ ਵੋਟਾਂ ਦੀ ਖਾਤਰ ਬਹਿੰਦੇ ਆ। ਇੱਕ ਵੋਟਾਂ ਦੇ ਸਮਝੌਤੇ ਆ, ਦੂਜਾ ਸਿੱਖਾਂ ਨੂੰ ਖਤਮ ਕਰਨ ਦੀਆਂ ਜਿਹੜੀਆਂ ਨੀਤੀਆਂ ਨੇ, ਇਸ ਕਾਰਨ ਕਰਕੇ ਜੋ ਸਿੱਖ ਵਿਰੋਧੀ ਏਜੰਸੀਆਂ ਨੇ, ਚਾਹੇ ਉਹ ਹਿੰਦੁਸਤਾਨ ਚ ਨੇ, ਭਾਰਤ ਵਿਚ ਬੈਠੀਆਂ, ਉਹ ਨਹੀਂ ਚਾਹੁੰਦੀਆਂ ਕਿ ਸਿੱਖ ਰਾਜ ਕਰੇਗਾ ਖਾਲਸਾ ਦੇ ਸੰਕਲਪ ਵੱਲ ਵਧਣ, ਉਹ ਆਪਣਾ ਗੁਲਾਮ ਬਣਾ ਕੇ ਰੱਖਣਾ ਚਾਹੁੰਦੀਆਂ ਨੇ। ਇਸ ਕਰਕੇ ਸਿੱਖਾਂ ਦਾ ਵਿਰੋਧ ਹੁੰਦਾ ਤੇ ਜਿਹੜਾ ਵੀ ਦੇਹਧਾਰੀ ਗੁਰੂ ਡੰਮੀ ਗੁਰੂ ਕੇ ਖਾਲਸੇ ਨੂੰ, ਸਿੱਖ ਪੰਥ ਨੂੰ ਵੰਗਾਰਦਾ, ਸਿੱਖ ਪਰੰਪਰਾਵਾਂ ਕਤਲ ਕਰਦਾ, ਉਹਦੀ ਉਹ ਪੁਸਤ ਪਣਾਈ ਕਰਦੇ ਆ, ਉਹਨੂੰ ਉਹ ਜੈਡ ਸਿਕਿਉਰਟੀਆਂ, ਬੁਲਟ ਪਰੂਫ ਕਾਰਾਂ, ਅੰਨਾ ਪੈਸਾ, ਕਾਲੀ ਮਨੀ ਜਿਹੜੀ ਆ ਉਹਨੂੰ ਦਿੰਦੇ ਆ। ਇਸ ਦਾ ਕਾਰਨ ਇਹ ਆ ਕਿ ਕੋਈ ਸਿੱਖਾਂ ਨੂੰ ਜਿਹੜਾ ਹੈਗਾ ਉਹ ਰਾਜ ਕਰੇਗਾ ਖਾਲਸਾ ਵਾਲੇ ਸੰਕਲਪ ਵਾਲੇ ਪਾਸੇ ਨਹੀਂ ਵਧਣ ਦੇਣਾ।
ਤੇ ਬਾਬਾ ਜੀ ਜਿਵੇਂ ਕਿ ਪੰਜਾਬ ਦੇ ਹਾਲਾਤ ਆਪਾਂ ਨੂੰ ਪਤਾ ਹੀ ਹੈ, ਜਦੋਂ ਮਤਲਬ ਸੰਤ ਜਰਨੈਲ ਸਿੰਘ ਜੀ ਸੀਗੇ ਉਦੋਂ ਮਤਲਬ ਅਮਰਧਾਰੀ ਸਿੰਘਾਂ ਦੀ ਗਿਣਤੀ ਕਾਫੀ ਜ਼ਿਆਦਾ ਸੀ, ਪਰ ਹੁਣ ਪੰਜਾਬ ਜਿਹੜਾ ਨਸ਼ਿਆਂ ਦੇ ਵਿੱਚ ਡੁੱਬਿਆ ਪਿਆ, ਇਦਾਂ ਦੀਆਂ
ਉਤਰਾਅ ਚੜਾਅ ਜਿਹੜੇ ਉਹ ਜ਼ਰੂਰ ਆਉਂਦੇ ਆ ਹਮੇਸ਼ਾ ਹੀ। ਜਦੋਂ ਵੀ ਕੋਈ ਰੋਲ ਮਾਡਲ ਸਾਡੇ ਸਾਹਮਣੇ ਆਉਂਦਾ ਤੇ ਜਿਹੜੀ ਜਵਾਨੀ ਆ ਉਹਦੇ ਦੁਆਲੇ ਇਕੱਤਰ ਹੋ ਜਾਂਦੀ ਹੈ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜੀਵਨ ਇੱਕ ਰੋਲ ਮਾਡਲ ਆ ਸਾਡੇ ਵਾਸਤੇ, ਉਹ ਕਹਿਣੀ ਤੇ ਕਰਨੀ ਦੇ ਸੂਰੇ ਸੀ। ਅੱਜ ਆਗੂਆਂ ਵਿੱਚ ਕਮੀ ਆ ਰਹੀ ਆ ਕਿ ਉਹ ਕਹਿਣੀ ਕਰਨੀ ਦੇ ਸੂਰੇ ਨਹੀਂ। ਜਦੋਂ ਕਹਿਣੀ ਕਰਨੀ ਦੇ ਸੂਰੇ ਆਉਂਦੇ ਆ ਤਾਂ ਜਿਹੜੀ ਸੰਗਤਾਂ ਨੇ, ਨੌਜਵਾਨ ਨੇ, ਬਜ਼ੁਰਗ ਨੇ, ਉਹ ਨਾਲ ਤੁਰ ਪੈਂਦੇ ਆ। ਪਹਿਲਾਂ ਪਤਤ ਪੁਣਾ ਜ਼ਰੂਰ ਆਇਆ, ਨਸ਼ੇ ਜ਼ਰੂਰ ਆਏ, ਪਰ ਹੁਣ ਗੁਰੂ ਦੀ ਕਿਰਪਾ ਦੇ ਨਾਲ ਜੇ ਪ੍ਰਚਾਰ ਹੋ ਰਿਹਾ ਤੇ ਬਹੁਤ ਵੱਡੀ ਪੱਧਰ ਤੇ ਅੰਮ੍ਰਿਤ ਸੰਚਾਰ ਦੀ ਲਹਿਰ ਚੱਲ ਰਹੀ ਆ। ਪੰਜਾਬ ਦੀ ਜਵਾਨੀ ਜਿਹੜੀ ਆ ਉਹ ਨਸ਼ਿਆਂ ਚੋਂ ਨਿਕਲ ਕੇ ਗੁਰੂ ਦੇ ਲੜ ਲੱਗ ਰਹੀ। ਸਾਡੇ ਦੀਵਾਨਾਂ ਚ ਅਸੀਂ ਅਕਸਰ ਹੀ ਹੱਥ ਖੜੇ ਕਰਾਉਂਦੇ ਆ, ਭਾਈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਹੱਥ ਖੜੇ ਕਰੋ। ਤੇ ਜੇ 15,000 ਦਾ 20,000 ਦਾ ਇਕੱਠ ਆ ਤੇ ਉਹਦੇ ਵਿਚ 70-80% ਸੰਗਤ ਜਿਹੜੀ ਅੰਮ੍ਰਿਤਧਾਰੀ ਹੁੰਦੀ ਆ, ਇਹ ਬੜੀ ਇੱਕ ਚੇਤਨਤਾ ਵਾ। ਬਹੁਤ ਸਤਿਗੁਰੂ ਦੀ ਕਿਰਪਾ ਦੇ ਨਾਲ ਸੰਗਤ ਜਿਹੜੀ ਮੁੜ ਇਸ ਪਾਸੇ ਦੇਹਧਾਰੀ ਗੁਰੂ ਡੰਮ ਨੂੰ ਛੱਡ ਕੇ, ਨਸ਼ੇ ਛੱਡ ਕੇ, ਪਤਤ ਪੁਣਾ ਛੱਡ ਕੇ ਤੇ ਗੁਰੂ ਗ੍ਰੰਥ ਪੰਥ ਦੇ ਮਾਰਗ ਤੇ ਤੁਰ ਰਹੀ ਆ ਹੁਣ।
ਤੇ ਬਾਬਾ ਜੀ, ਨਸ਼ਿਆਂ ਦੀਆਂ ਜਿੱਦਾਂ ਨਸ਼ੇ ਫੈਲਾਉਂਦੀ, ਇਹਨਾਂ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਇਹਦੇ ਬਾਰੇ?
ਨਸ਼ਿਆਂ ਦੇ ਪਿੱਛੇ ਜਿਹੜਾ ਨਾ ਸਿੱਖ ਖਾਸ ਕਰ ਪੰਜਾਬ ਨੂੰ ਖਤਮ ਕਰਨ ਦੀਆਂ ਨੀਤੀਆਂ ਨੇ, ਪੰਜਾਬ ਸਿੱਖ ਨੌਜਵਾਨੀ ਨੂੰ ਖਤਮ ਕਰਨ ਲਈ ਇਹਦੇ ਚ ਡੇਰਾਵਾਦ ਦਾ, ਜਿਹੜੇ ਪਖੰਡੀ ਡੇਰੇ ਆ ਜਿਨ੍ਹਾਂ ਚ ਨਸ਼ਿਆਂ ਦਾ ਪ੍ਰਸ਼ਾਦ, ਸ਼ਰਾਬਾਂ ਦੇ ਚੜਾਵੇ, ਫੀਮ ਦੇ ਚੜਾਵੇ, ਇਹ ਜਿਹੜੇ ਡੇਰਿਆਂ ਨੂੰ ਵਰਤਿਆ ਜਾ ਰਿਹਾ, ਇਹ ਜਿਹੜੀ ਸਿੱਖ ਵਿਰੋਧੀ ਨੀਤੀ ਆ ਨਾ ਕਿ ਸਿੱਖਾਂ ਨੂੰ ਖਤਮ ਕਰਨਾ, ਪੰਜਾਬ ਦੇ ਨੌਜਵਾਨਾਂ ਨੂੰ ਖਤਮ ਕਰਨਾ, ਇਹ ਉਹ ਨੀਤੀ ਕੰਮ ਕਰ ਰਹੀ ਆ। ਉਹਦੇ ਵਿਚ ਜਿਹੜੇ ਸਿੱਖ ਵਿਰੋਧੀ ਉਹ ਤੇ ਹੈ ਹੀ ਹੈ, ਕੁਝ ਆਪਣੇ ਬੰਦੇ ਜਿਹੜੇ ਸਿੱਖੀ ਸਰੂਪ ਵਾਲੇ ਵੀ ਨਾਲ ਰਲੇ ਹੋਏ ਆ, ਜਿਨ੍ਹਾਂ ਨੇ ਬਿਜਨਸ ਬਣਾਇਆ ਹੋਇਆ, ਡਰੱਗ ਦਾ ਬਿਜਨਸ, ਅਫੀਮ ਦਾ ਬਿਜਨਸ, ਸ਼ਰਾਬਾਂ ਦੇ ਠੇਕਿਆਂ ਦਾ ਬਿਜਨਸ ਹੈ, ਉਹ ਆਪਣਾ ਵੇਖ ਰਹੇ ਆ। ਪਰ ਉਹਨਾਂ ਨੂੰ ਪੰਜਾਬ ਦੇ ਨੌਜਵਾਨਾਂ ਨਾਲ ਕੁਛ ਨਹੀਂ ਹੈ, ਪੰਜਾਬ ਦੀ ਜਵਾਨੀ ਨਾਲ ਕੁਛ ਨਹੀਂ, ਉਹਨਾਂ ਨੂੰ ਆਪਣੇ ਪੈਸੇ ਨਾਲ ਆ। ਪਰ ਦੇਖਣ ਵਿਚ ਆਇਆ ਕਿ ਹੁਣ ਉਹ ਲੋਕ ਜਿਹੜੇ ਆ ਜਿਨ੍ਹਾਂ ਨੇ ਲੋਕਾਂ ਦੇ ਪੁੱਤਾਂ ਨੂੰ ਨਸ਼ਿਆਂ ਚ ਲਾਇਆ, ਉਹਨਾਂ ਦੇ ਪੁੱਤ ਵੀ ਨਸ਼ਿਆਂ ਦਾ ਸ਼ਿਕਾਰ ਹੋ ਗਏ ਆ। ਪੈਸਾ ਤਾਂ ਬਣ ਗਿਆ ਪਰ ਘਰ ਉਹਨਾਂ ਦੇ ਵੀ ਬਰਬਾਦ ਹੋ ਗਏ ਆ। ਮਿਸਾਲ ਦੇ ਤੌਰ ਤੇ ਅਸੀਂ ਕਈ ਘਰ ਦੇਖੇ ਆ ਜਿਹੜੇ ਸਾਡੀ ਨਿਗਾਹ ਚ ਨਸ਼ਿਆਂ ਦਾ ਵਪਾਰ ਕਰਦੇ ਸੀ, ਉਹਨਾਂ ਦੇ ਜਵਾਕਾਂ ਨੂੰ, ਬੱਚਿਆਂ ਨੂੰ ਅੱਜ ਸੰਗਲ ਲਾ ਕੇ ਘਰਾਂ ਚ ਬੰਨਿਆ ਹੋਇਆ, ਕਿਉਂਕਿ ਘਰ ਵਿਚ ਅਫੀਮ ਆਮ ਸੀ, ਡਰੱਗ ਆਮ ਸੀ। ਜਦੋਂ ਵੇਚਦੇ ਸੀ ਤਾਂ ਉਹਨਾਂ ਦੇ ਜਵਾਕਾਂ ਨੇ, ਬੱਚਿਆਂ ਨੇ ਵੀ ਖਾਣੀ ਸ਼ੁਰੂ ਕਰਤੀ ਤੇ ਉਹ ਬੱਚੇ ਅੱਜ ਇੰਨੇ ਪਾਗਲ ਹੋ ਗਏ ਨਸ਼ਿਆਂ ਦੇ ਵਿਚ ਕਿ ਉਹਨਾਂ ਨੂੰ ਸੰਗਲ ਲਾਉਣੇ ਪੈ ਗਏ ਆ। ਜਦੋਂ ਅਸੀਂ ਇਹੋ ਜਿਹੇ ਲੋਕ ਜਿਹੜੇ ਅਸੀਂ ਹੱਥ ਬੰਨ ਕੇ ਬੇਨਤੀ ਕਰਾਂਗੇ ਉਹਨਾਂ ਨੂੰ ਕਿ ਜਿਹੜੇ ਡਰੱਗ ਦਾ, ਨਸ਼ਿਆਂ ਦਾ ਵਪਾਰ ਕਰਕੇ ਪੈਸਾ ਕਮਾ ਰਹੇ ਆ, ਲੋਕਾਂ ਦੇ ਪੁੱਤਾਂ ਨੂੰ ਇਸ ਪਾਸੇ ਪਾ ਕੇ ਪੈਸਾ ਕਮਾ ਰਹੇ, ਉਹ ਆਪਣੇ ਘਰ ਵੱਲ ਵੀ ਦੇਖਣ, ਇੱਕ ਦਿਨ ਉਹਨਾਂ ਦੇ ਘਰ ਵੀ ਬਰਬਾਦ ਹੋਣਗੇ। ਇਸ ਕਰਕੇ ਨਸ਼ਿਆਂ ਦਾ ਵਪਾਰ ਛੱਡਣਾ ਚਾਹੀਦਾ। ਰਾਜਨੀਤਿਕ ਲੋਕਾਂ ਦਾ ਵੀ ਬਹੁਤ ਵੱਡਾ ਇਹਦੇ ਵਿਚ ਹੱਥ ਆ। ਵੋਟਾਂ ਦੀ ਖਾਤਰ ਸ਼ਰਾਬ ਵੰਡੀ ਜਾਂਦੀ, ਫੀਮ ਵੰਡੀ ਜਾਂਦੀ, ਡੋਡੇ ਭੁੱਕੀ ਵੰਡੀ ਜਾਂਦੀ ਹੈ ਰਾਜਨੀਤਿਕ ਲੋਕ ਵੋਟਾਂ ਲੈਣ ਵਾਸਤੇ। ਉਹੀ ਰਾਜਨੀਤਿਕ ਜਦੋਂ ਕਿਸੇ ਖੇਡ ਟੂਰਨਾਮੈਂਟ, ਕਬੱਡੀ ਟੂਰਨਾਮੈਂਟ ਤੇ ਆਉਣਗੇ ਤੇ ਉਹੀ ਲੈਕਚਰ ਦੇਣਗੇ ਜੀ ਨਸ਼ਿਆਂ ਤੋਂ ਬਚੋ, ਨੌਜਵਾਨਾਂ ਨੇ ਨਸ਼ਿਆਂ ਤੋਂ ਬਚ ਗਿਆ, ਕਬੱਡੀ ਦੀਆਂ ਖੇਡਾਂ ਹੋ ਰਹੀਆਂ ਨੇ, ਦੂਜੀਆਂ ਖੇਡਾਂ ਹੋ ਰਹੀਆਂ ਨੇ। ਉਹੀ ਰਾਜਨੀਤਿਕ ਲੋਕ ਜਿਹੜੇ ਆ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿ ਧੋਣ ਦਾ ਸੱਦਾ ਦਿੰਦੇ ਆ ਖੇਡ ਟੂਰਨਾਮੈਂਟਾਂ ਤੇ, ਤੇ ਉਹੀ ਜਦੋਂ ਵੋਟਾਂ ਖਾਤਰ ਨਸ਼ੇ ਵੰਡਦੇ ਆ। ਇਹ ਜਿਹੜਾ ਦੋਹਰਾ ਕਿਰਦਾਰ ਰਾਜਨੀਤਿਕ ਲੋਕਾਂ ਦਾ ਵੀ ਜਿਹੜਾ ਉਹ ਸਾਹਮਣੇ ਆ ਰਿਹਾ। ਸੰਗਤਾਂ ਨੂੰ ਸੁਚੇਤ ਹੋਣਾ ਚਾਹੀਦਾ, ਜਿਹੜਾ ਨਸ਼ੇ ਵੰਡੇ ਉਹਨੂੰ ਪੈਣ ਡੰਡੇ, ਨਸ਼ੇ ਲੈ ਕੇ ਵੋਟ ਨਹੀਂ ਦੇਣੀ ਚਾਹੀਦੀ, ਨਸ਼ਿਆਂ ਵਾਲਿਆਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਸਾਨੂੰ। ਇਹ ਤਾਂ ਹੀ ਨਸ਼ਾ ਰਹਿਤ ਸਮਾਜ ਜਿਹੜਾ ਉਹ ਸਿਰਜਿਆ ਜਾ ਸਕਦਾ, ਕਿਉਂਕਿ ਗੁਰੂ ਸਾਹਿਬ ਨੇ ਕੇਵਲ ਨਸ਼ਾ ਪ੍ਰਸ਼ਾਦੇ ਦਾ, ਰੋਟੀ ਦਾ ਆਖਿਆ। ਰੋਟੀ ਤੋਂ ਬਿਨਾਂ ਕਿਸੇ ਹੋਰ ਚੀਜ਼ ਦਾ ਸਿੱਖ ਨੂੰ ਨਸ਼ਾ ਨਹੀਂ ਹੋਣਾ ਚਾਹੀਦਾ, ਮਨੁੱਖ ਨੂੰ ਨਸ਼ਾ ਨਹੀਂ ਹੋਣਾ ਚਾਹੀਦਾ। ਇਹ ਜਿਹੜੇ ਨਸ਼ੇ ਆ ਇਹ ਸਿੱਖ ਵਿਰੋਧੀ ਜਿਹੜੇ ਲੋਕ ਆ ਉਹਨਾਂ ਦੀ ਦੇਣੇ ਆ, ਪਖੰਡੀ ਡੇਰੇ ਜਿਹੜੇ ਡੇਰੇਦਾਰ ਜਿੱਥੇ ਸੁਲਫੇ ਤੇ ਸ਼ਰਾਬਾਂ ਤੇ ਫੀਮਾਂ ਦੇ ਚੜਾਵੇ ਚੜਦੇ ਆ ਤੇ ਵਰਤਾਏ ਜਾਂਦੇ, ਇਹ ਉਹਨਾਂ ਦੀ ਦੇਣ, ਤੇ ਰਾਜਨੀਤਿਕ ਲੋਕਾਂ ਦੀ ਦੇਣ ਆ ਜਿਹੜੇ ਵੋਟਾਂ ਖਾਤਰ ਨਸ਼ੇ ਵੰਡਦੇ ਆ।
ਬਾਬਾ ਜੀ, ਸੰਗਤਾਂ ਨੂੰ ਉਹ ਕਿਸੇ ਬਾਰੇ ਤੁਸੀਂ ਜਦੋਂ ਦੱਸੋਗੇ ਜਦੋਂ ਝੂਠੇ ਸੌਦੇ ਵਾਲਾ ਡੇਰਾ ਸਾਹਿਬ ਜੁੱਤੀ ਛੱਡ ਕੇ ਤੇ ਕੰਧ ਟੱਪਕੇ ਭੱਜਿਆ?
ਇਹ ਪਿੰਡ ਘੁੱਕਿਆਂ ਵਾਲੀ ਦੀ ਘਟਨਾ ਵਾ। 16 ਜੁਲਾਈ 2007 ਨੂੰ ਪਿੰਡ ਘੁੱਕਿਆਂ ਵਾਲੀ ਸਿਰਸੇ ਦੇ ਵਿਚ ਪੈਂਦਾ, ਤਾਂ ਉੱਥੇ ਉਹਨਾਂ ਦਾ ਪੁਰਾਣਾ ਡੇਰਾ ਬਣਿਆ ਹੋਇਆ ਸੀ। ਇਹਨਾਂ ਤੋਂ ਪਹਿਲਾਂ ਜਿਹੜਾ ਹੋਇਆ ਸਤਨਾਮ ਤੋਂ ਪਹਿਲਾਂ ਹੋਇਆ ਜਿਹੜਾ, ਇਹਦੇ ਤੋਂ ਪਖੰਡੀ ਸਰਸੇ ਵਾਲਾ ਜਿਹੜਾ ਹੁਣ ਗੁਰਮੀਤ ਰਾਮ ਰਹੀਮ ਮਸਤਾਨਾ ਜਿਹਨੇ ਇਹ ਡੇਰਾ ਸਰਸਾ ਸਥਾਪਿਤ ਕੀਤਾ ਸੀਗਾ, ਡੇਰੇ ਸਰਸਾ ਮੁਖੀ ਜਿਹੜਾ ਮਸਤਾਨਾ ਸੀ ਉਹਨੇ ਸਤਨਾਮ ਨੂੰ ਉਸ ਡੇਰੇ ਚ ਨਾਮ ਦਿੱਤਾ ਸੀ। ਉਹਨਾਂ ਦਾ ਪੁਰਾਣਾ ਡੇਰਾ ਸੀਗਾ, ਉੱਥੇ ਉਹਨਾਂ ਨੇ ਚੋਰ ਚਰਚਾ ਰੱਖੀ ਸੀ। ਉਹ ਸਾਡੇ ਗੁਰਦੁਆਰਾ ਦਾਦੂ ਸਾਹਿਬ ਤੋਂ 20-25 ਕਿਲੋਮੀਟਰ ਦੂਰ ਪੈਂਦਾ ਸੀ। ਅਸੀਂ ਪ੍ਰਸ਼ਾਸਨ ਨੂੰ ਵੀ, ਜ਼ਿਲ੍ਹੇ ਦੇ ਜਿਹੜੀ ਇੱਕ ਪੀਸ ਕਮੇਟੀ ਬਣੀ ਸੀ, ਉਹਨਾਂ ਨੂੰ ਵੀ ਆਖਿਆ ਵੀ ਜੇ ਉਹ ਇੱਥੇ ਆਇਆ ਅਸੀਂ ਵਿਰੋਧ ਕਰਾਂਗੇ, ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਿਹਨੇ ਸਾਡੇ ਗੁਰੂ ਦੀ ਨਕਲ ਕੀਤੀ, ਸਿੱਖ ਪਰੰਪਰਾਵਾਂ ਕਤਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਸ਼ਰਬਤ ਦਾ ਕੜਾਹਾ ਘੋਲ ਕੇ ਅੰਮ੍ਰਿਤ ਦੀ ਨਕਲ ਕੀਤੀ, ਗੁਰੂ ਵਰਗੀ ਪੁਸ਼ਾਕ ਪਾਈ, ਕਲਗੀ ਲਾ ਕੇ ਤੇ ਉਹਨੇ ਗੁਰੂ ਗੋਬਿੰਦ ਸਿੰਘ ਕਹਾਉਣ ਦੀ ਕੋਸ਼ਿਸ਼ ਕੀਤੀ, ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਦੇ, ਉਹ ਇੱਥੇ ਆਉਣਾ ਨਹੀਂ ਚਾਹੀਦਾ ਸਾਨੂੰ। ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਆਖਿਆ ਉਹ ਨਹੀਂ ਆਊਗਾ। ਪੀਸ ਕਮੇਟੀ ਜਿਹੜੀ ਬਣੀ ਸੀ, ਅਮਨ ਕਮੇਟੀ, ਸ਼ਾਂਤੀ ਕਮੇਟੀ, ਉਹਨੇ ਵੀ ਕਿਹਾ ਨਹੀਂ ਆਊਗਾ, ਪਰ ਉਹ ਉੱਥੇ ਆ ਗਿਆ ਆਪਣਾ ਕਾਫਲਾ ਲੈ ਕੇ। ਫਿਰ ਅਸੀਂ ਕਿਹਾ ਵੀ ਅਸੀਂ ਵੀ ਜਾਵਾਂਗੇ ਉੱਥੇ। ਅਸੀਂ ਲੈ ਕੇ 250-300 ਸਿੰਘਾਂ ਨੂੰ ਉੱਥੇ ਪਹੁੰਚ ਗਏ, ਘੇਰਾ ਪਾ ਲਿਆ ਉਸ ਪਿੰਡ ਨੂੰ, ਬੜੀਆਂ ਫੋਰਸਾਂ ਸੀ, ਬੜੇ ਨਾਕੇ ਸੀ, ਨਾਕੇ ਨੁਕੇ ਤੋੜ ਕੇ ਲੰਘੇ, ਨਹੀਂ ਪਰਵਾਹ ਕੀਤੀ ਨਾਕਿਆਂ ਦੀ ਫਿਰ ਗੁਰੂ ਕੇ ਸਿੱਖਾਂ ਨੇ। ਤੇ ਉਹ ਅੱਗੇ ਚਰਚਾ ਲਾਈ ਬੈਠਾ ਸੀਗਾ, ਜਦੋਂ ਉਹਨੂੰ ਇੰਟੈਲੀਜੈਂਸੀ ਨੇ ਦੱਸਿਆ ਵੀ ਸਿੰਘ ਆ ਗਏ ਤੇ ਬਚ ਲਾ, ਫਿਰ ਉਹ ਮੈਕ ਜਿਹਾ ਛੱਡ ਕੇ ਭੱਜਿਆ ਗੇਟ ਵੱਲ ਨੂੰ ਆਇਆ। ਇੰਨੇ ਚਿਰ ਨੂੰ ਸਿੰਘ ਪਹੁੰਚ ਗਏ ਸੀਗੇ, ਜੈਕਾਰਾ ਛੱਡਿਆ ਗੇਟ ਦੇ ਮੂਹਰਿਓ, ਫਿਰ ਉਹਨੂੰ ਭੱਜਣਾ ਪੈ ਗਿਆ। ਤੱਲੇਦਾਰ ਜੁੱਤੀ ਪਾਈ ਸੀ, ਲਾਹ ਕੇ ਭੱਜ ਲਿਆ ਪਛਾਹ ਨੂੰ, ਡਰਦਾ ਸਿੰਘਾਂ ਤੋਂ, ਸਿਕਿਉਰਿਟੀ ਨੂੰ ਹੱਥਾਂ ਪੈਰਾਂ ਦੀ। ਫੋਰਸ ਬਹੁਤ ਜ਼ਿਆਦਾ ਸੀ, 4 ਤਰ੍ਹਾਂ ਦੀ ਫੋਰਸ ਸੀ, ਇੱਕ ਤਾਂ ਜੈਡ ਸਿਕਿਉਰਿਟੀ, ਇੱਕ ਰੈਪਿਡ ਐਕਸ਼ਨ ਫੋਰਸ, ਇੱਕ ਕਮਾਂਡੋ ਫੋਰਸ ਤੇ ਹਰਿਆਣਾ ਪੁਲਿਸ, 4 ਤਰ੍ਹਾਂ ਦੀ ਪੁਲਿਸ ਸੀ ਉਹਦੇ ਨਾਲ। ਤੁਸੀਂ ਕਿਤੇ ਉਹ ਵੀਡੀਓ ਦੇਖੋ ਯੂਟਿਊਬ ਦੇ ਉੱਤੇ, ਘੁੱਕਿਆਂ ਵਾਲੀ ਉਹ ਪਈ ਹੋਈ ਆ ਯੂਟਿਊਬ ਦੇ ਉੱਤੇ, ਤਾਂ ਉਹਦੇ ਤੁਸੀਂ ਦੇਖੋ ਕਿ ਕਿੰਨੀ ਫੋਰਸ ਸੀ। ਜਿਵੇਂ 84 ਵੇਲੇ ਫੋਰਸ ਲੱਗੀ ਸੀ ਦਰਬਾਰ ਸਾਹਿਬ, ਐ ਉਹਦੇ ਨਾਲ ਫੋਰਸ ਸੀਗੀ, 70-80 ਗੱਡੀਆਂ ਦਾ ਕਾਫਲਾ, ਉਹਦੇ ਆਪਣੇ ਬੰਦੇ ਹਥਿਆਰਬੰਦ ਸੀਗੇ, ਪਰ ਗੁਰੂ ਕੇ ਖਾਲਸੇ ਦੇ ਸਾਹਮਣੇ ਨਾ ਤੇ ਫੋਰਸਾਂ ਡਿਸੀਜਨ ਲੈ ਸਕੀਆਂ ਤੇ ਨਾ ਉਹਦੇ ਬੰਦੇ ਹਥਿਆਰਬੰਦ ਗੋਲੀ ਚਲਾ ਸਕੇ। ਤੇ ਇਹੋ ਜੀ ਉੱਥੇ ਮਤਲਬ ਲੜਾਈ ਜਦੋਂ ਜਾਇਦ ਹੋਈ, ਝੂਠੇ ਸੌਦੇ ਵਾਲਾ ਪਛਾਹ ਨੂੰ ਭੱਜ ਲਿਆ, ਮੂਹਰਲੇ ਗੇਟ ਤੇ ਤਾਂ ਸਿੰਘ ਖੜੇ ਸੀਗੇ, ਫਿਰ ਉਹਦੇ 4 ਗੰਨਮੈਨਾਂ ਨੇ 1.5 ਕੁਇੰਟਲ ਦਾ ਬਾਬਾ ਚੱਕ ਕੇ ਕੰਧ ਤੋਂ ਦੀ ਪਾਰ ਮਾਰਿਆ ਵੀ ਪਛਾਹ ਨੂੰ ਭੱਜ ਲਾ, ਜੇ ਭੱਜੀ ਦਾ ਤਾਂ ਸਾਹਮਣੇ ਤੈਨੂੰ ਛੱਡਣਾ ਨੀ, ਬੁਲਟ ਪਰੂਫ ਕਾਰ ਚ ਵੜਿਆ ਉਹ ਭੰਨਤੀ, ਮਤਲਬ ਬਚਾ ਤਾਂ ਉਹਦਾ ਹੋ ਗਿਆ, ਬਚ ਗਿਆ, ਫੋਰਸਾਂ ਲੈ ਗਈਆਂ ਕੱਢ ਕੇ, ਪਰ 35-40 ਉਹਦੀਆਂ ਲਗਜ਼ਰੀ ਕਾਰਾਂ ਭੰਨਤੀਆਂ, ਚੇਲੇ ਭੱਜ ਗਏ। ਉਹਦੇ ਚੇਲੇ ਜਿਹੜੇ ਸੀ ਉਹਨੂੰ ਆਵਾਜ਼ਾਂ ਮਾਰਨ ਵੀ ਬਾਬਾ ਸਾਨੂੰ ਛਡਾ ਸਿੰਘਾਂ ਤੋਂ, ਤੇ ਉਹ ਪਛਾਹ ਨੂੰ ਕਈ ਵੇਖ ਕਹਿੰਦਾ, ਕਹਿੰਦਾ ਮੈਨੂੰ ਤੇ ਆਪ ਦਾ ਖਤਰਾ ਵਾ, ਤੁਹਾਨੂੰ ਮੈਂ ਕਿੱਥੋਂ ਛਡਾਵਾਂ। ਉਹ ਕਹਿੰਦੇ ਬਾਬਾ ਤੂੰ ਤੇ ਕਹਿੰਦਾ ਸੀਗਾ ਮੈਂ ਪ੍ਰਲੋਕ ਚ ਬਾਂਹ ਫੜੂੰਗਾ, ਤੂੰ ਇੱਥੇ ਹੀ ਛੱਡ ਕੇ ਭੱਜ ਗਿਆ। ਉਹ ਕਹਿੰਦਾ ਭਾਈ ਸਿੰਘਾਂ ਨਾਲ ਨੀ ਕੋਈ ਪੂਰਾ ਆ ਸਕਿਆ, ਤੇ ਮੈਂ ਤੇ ਮੈਨੂੰ ਆਪਣੀ ਜਾਨ ਦਾ ਫਿਕਰ। ਦੁਪਹਿਰੇ 2 ਵਜੇ ਦਾ ਪਿੰਡ ਘੁੱਕਿਆਂ ਵਾਲੀ ਤੋਂ ਝੂਠੇ ਸੌਦੇ ਵਾਲਾ ਭਜਾਇਆ, ਰਾਤ ਨੂੰ 11 ਵਜੇ ਜਾ ਕੇ ਆਪਦੇ ਡੇਰੇ ਵੜਿਆ, 9 ਘੰਟੇ ਰਾਹਾਂ ਜੀ ਘੁੰਮਦਾ ਰਿਹਾ, 1 ਘੰਟੇ ਦਾ ਰਾਹ ਸੀ ਸਾਰਾ। ਉਹ ਕਿਉਂ ਘੁੰਮਦਾ ਰਿਹਾ, ਕਿਉਂਕਿ ਜਿੱਥੇ ਵੀ ਉਹਨੂੰ ਰਾਹ ਦੇ ਖੜੇ 4 ਪੱਗਾਂ ਵਾਲੇ ਦੇਖ ਜਾਣ ਤੇ ਉਹਨੂੰ ਫੇਰ ਹੋ ਜੇ ਵੀ ਸਿੰਘ ਆ ਗਏ, ਚੱਲ ਦੂਜੇ ਪਾਸੇ ਨੂੰ, ਸਿੰਘ ਆ ਗਏ, ਚੱਲ ਦੂਜੇ ਪਾਸੇ ਨੂੰ, ਗੱਡੀ ਮੋੜ ਲਿਆ ਕਰੇ। ਰਾਤ ਨੂੰ 11 ਵਜੇ ਜਾ ਕੇ ਡੇਰੇ ਵੜਿਆ। ਇਸ ਤਰ੍ਹਾਂ ਉਹ ਜਿਹੜੀ ਘੁੱਕਿਆਂ ਵਾਲੀ ਕਾਂਡ ਜਿਹੜਾ ਵਾਪਰਿਆ, ਤੇ ਉੱਥੇ ਸਰਕਾਰ ਨੇ ਸਾਡੇ ਤੇ ਝੂਠੇ ਮੁਕਦਮੇ ਵੀ ਦਰਜ ਕੀਤੇ, 16 ਜਾਣਿਆਂ ਤੇ 22 ਨੇਮ, 307 ਦਾ ਮੁਕਦਮਾ ਤੇ ਬਾਕੀ 150 ਅਣਪਛਾਤੇ ਤੇ ਉਹਦੇ ਚਲਾਣ ਵੀ ਹੁਣ ਹਰਿਆਣਾ ਸਰਕਾਰ ਨੇ ਪੇਸ਼ ਕੀਤੇ ਹੋਏ ਆ। ਉਸ ਪਖੰਡੀ ਨੂੰ ਤੇ ਸਾਰੀ ਸਹਿਤ, ਉਹਨੇ ਵਾਅਦਾ ਖਿਲਾਫੀ ਕੀਤੀ ਸਰਕਾਰ ਨਾਲ, ਪੀਸ ਕਮੇਟੀ ਨਾਲ, ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਮੈਂ ਇੱਥੇ ਨਹੀਂ ਆਉਂ, ਫੇਰ ਵੀ ਆ ਗਿਆ, ਉਹਦੇ ਤੇ ਕੋਈ ਮੁਕਦਮਾ ਨਹੀਂ। ਤੇ ਜਿਹੜੇ ਸਾਤਮੀ ਵਿਰੋਧ ਕਰ ਰਹੇ ਸੀ ਸਿੰਘ ਬਾਅਦ ਚ, ਭਾਵੇਂ ਕਿ ਉਹ ਲੜਾਈ ਵੀ ਹੋਈ, ਪਹਿਲਾਂ ਤਾਂ ਕਾਲੀਆਂ ਝੰਡੀਆਂ ਹੀ ਦਿਖਾਈਆਂ, ਜਦੋਂ ਉਹਦੇ ਚੇਲੇ ਪੈ ਗਏ, ਇੱਟਾਂ ਰੋੜੇ ਮਾਰੇ, ਫਿਰ ਜਵੈ ਬਣ ਲੱਗ ਗਏ, ਤਵੈ ਰੋਸ ਜਾਗੇ, ਫਿਰ ਸਿੰਘਾਂ ਨੇ ਵੀ ਜਿਹੜਾ ਮੁਕਾਬਲਾ ਕੀਤਾ, ਪਰ ਮੁਕਦਮੇ ਸਿੰਘਾਂ ਤੇ ਝੂਠੇ ਦਰਜ ਕੀਤੇ ਗਏ, ਸਾਡੇ ਤੇ 22 ਨੇਮ ਸਾਰਿਆਂ ਤੇ ਜਿਹੜਾ ਝੂਠਾ ਮੁਕਦਮਾ ਉਹ ਦਰਜ ਕੀਤਾ, ਜਿਹੜਾ ਅਜੇ ਤੱਕ ਪੈਂਡਿੰਗ ਪਿਆ। ਇਸ ਤਰ੍ਹਾਂ ਜਿਹੜੀ ਘੁੱਕਿਆਂ ਵਾਲੀ ਕਾਂਡ ਦੀ ਜਿਹੜੀ ਕਹਾਣੀ ਇਸ ਤਰ੍ਹਾਂ ਉੱਥੇ ਵਾਪਰੀ। ਗੁਰੂ ਖਾਲਸੇ ਨੇ ਉਹ ਪਖੰਡੀ ਨੂੰ ਜਿਹੜਾ ਕਹਿੰਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਆ, ਉਹਨੂੰ ਜੁੱਤੀ ਛੱਡ ਕੇ ਭੱਜਣਾ ਪੈ ਗਿਆ ਖਾਲਸੇ ਦੇ ਮੂਹਰੇ, ਆ ਖਾਲਸੇ ਨੇ ਜਿਹੜੀ ਉੱਥੇ ਜਿੱਤ ਕੀਤੀ। ਇਸ ਤਰ੍ਹਾਂ ਪੰਥ ਕੀ ਜੀਤ ਉੱਥੇ ਹੋਈ।
ਅੱਛਾ ਬਾਬਾ ਜੀ, ਜਿਹੜਾ ਲੁਧਿਆਣੇ ਵਾਲਾ ਹੋਇਆ ਉਹ ਜਿਵੇਂ ਕਿ ਸਾਰੀ ਸੰਗਤ ਨੂੰ ਪਤਾ ਹੀ ਆ, ਤੇ ਉੱਥੇ ਤੁਸੀਂ ਵੀ ਉਸ ਟਾਈਮ ਉਦੋਂ ਧਰਨੇ ਸ਼ਾਮਿਲ ਸੀ, ਉਹਦੀ ਅੱਗੇ ਕੀ ਕਾਰਵਾਈ ਹੋਈ, ਕਿਉਂਕਿ ਯੂਕੇ ਤੇ ਯੂਰਪ ਦੀ ਸੰਗਤ ਨੂੰ ਇਹ ਨਹੀਂ ਪਤਾ ਲੱਗੇ ਉਹਦੇ ਵਿੱਚ ਕੀ ਕਾਰਵਾਈ ਹੋਈ।
ਜਿਹੜਾ ਲੁਧਿਆਣਾ ਕਾਂਡ ਸੀ, ਆਸੂਤੋਸ਼ ਨੂਰ ਮਹਿਲੀਏ ਵਾਲੇ ਦੀ ਕਰਤੂਤ ਜਿਹੜੀ ਸੀਗੀ, ਸੰਗਤ ਉਹਦੇ ਤੋਂ ਜਾਣੂ ਸੀ ਪਹਿਲਾਂ ਹੀ, ਉਹਨੂੰ ਉੱਥੇ ਬੋਲਣ ਨਹੀਂ ਸੀ ਦੇਣਾ ਚਾਹੁੰਦੀ, ਪਰ ਜੋ ਬੀਜੇਪੀ ਦਾ ਹਰੀਸ਼ ਬੇਦੀ ਉੱਥੇ MLA ਸੀ, ਉਹਦੀ ਸਹਿ ਸੀ, ਸਾਰੀ ਹਿੰਦੂ ਲੋਬੀ ਜਿਹੜੀ ਸੀ ਉਹਦੇ ਪਿੱਛੇ ਖੜੀ ਹੋਈ ਸੀ, ਜਿਹੜੇ ਸਿੱਖ ਵਿਰੋਧੀ ਸੀ, ਜਿਹੜੇ ਅਮਨ ਸ਼ਾਂਤੀ ਨਹੀਂ ਸੀ ਚਾਹੁੰਦੇ, ਸਿੱਖਾਂ ਨੂੰ ਦਬਾਉਣਾ ਚਾਹੁੰਦੇ ਸੀ, ਉਹਦਾ ਉਹਨਾਂ ਨੇ ਪ੍ਰਚਾਰ ਪ੍ਰੋਗਰਾਮ ਕਰਾਇਆ। ਜਿਹੜੀਆਂ ਸਿੱਖ ਜਥੇਬੰਦੀਆਂ, ਸੰਤ ਮਹਾਂਪੁਰਖ, ਸਿੱਖ ਆਗੂ ਉੱਥੇ ਗਏ ਸੀ, ਉਹਨਾਂ ਦੀ ਇੱਕ ਵੀ ਸੁਣਵਾਈ ਨਹੀਂ ਹੋਈ, ਸਗੋਂ ਭਾਈ ਦਰਸ਼ਨ ਸਿੰਘ ਲੋਹਾਰਾ ਸ਼ਹੀਦ ਹੋ ਗਿਆ, 15-20 ਸਿੰਘ ਜਿਹੜੇ ਗੋਲੀਆਂ ਨਾਲ ਜ਼ਖਮੀ ਹੋ ਗਏ, ਤੇ ਸਰਕਾਰ ਨੇ ਕੋਈ ਵੀ ਸੁਣਵਾਈ ਨਹੀਂ ਕੀਤੀ। ਅਸੀਂ ਉੱਥੇ ਬੈਠੇ ਰਹੇ ਰਾਤ ਸਾਰੀ ਸੜਕ ਤੇ ਧਰਨੇ ਤੇ ਵੀ ਅਸੀਂ ਸ਼ਹੀਦੀ ਲਾਸ਼ ਲੈਣੀ, ਅਸੀਂ ਆਪ ਸੰਸਕਾਰ ਕਰਨਾ ਵਾ। ਪਰ ਸਰਕਾਰ ਨੇ ਜਦੋਂ ਦੇਖਿਆ ਵੀ ਇਹਦੇ ਸੰਸਕਾਰ ਉੱਥੇ ਕਰਨਗੇ, ਕਿਉਂਕਿ ਵਿੱਚ ਹੀ ਕੁਝ ਬੰਦੇ ਸਰਕਾਰ ਦੇ ਰਲੇ ਹੋਏ ਸੀਗੇ ਜਿਹੜੇ ਸਰਕਾਰ ਨੂੰ ਵੀ ਖਬਰ ਦੇਈ ਜਾਂਦੇ, ਸਾਡੇ ਕੋਲ ਵੀ ਬੈਠੇ ਸੀਗੇ, ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਉਸੇ ਗਲਾਡਾ ਗਰਾਊਂਡ ਦੇ ਵਿੱਚ ਸੰਸਕਾਰ ਕਰਨਗੇ ਜਿੱਥੇ ਉਹ ਨੂਰ ਮਹਿਲੀਆ ਪ੍ਰੋਗਰਾਮ ਕਰਕੇ ਗਿਆ, ਉੱਥੇ ਗੁਰਦੁਆਰਾ ਬਣਾ ਦੇਣਗੇ, ਸਰਕਾਰੀ ਜਗ੍ਹਾ ਵਾ, ਸ਼ਹੀਦੀ ਉੱਥੇ ਯਾਦਗਾਰ ਬਣਜੂ। ਫਿਰ ਸਰਕਾਰ ਨੇ ਬਾਈਪਾਸ ਹੀ ਸਾਨੂੰ ਛੱਡ ਕੇ ਸਾਰਿਆਂ ਨੂੰ ਬਾਈਪਾਸ ਉਹਦਾ ਸਰੀਰ ਘਰ ਨੂੰ ਲੈ ਗਏ, ਉੱਥੇ ਉਹਦੇ ਪਿੰਡ ਨੂੰ ਸੰਸਕਾਰ ਕਰਨ ਵਾਸਤੇ। ਫਿਰ ਅਸੀਂ ਵੀ ਉੱਠ ਕੇ ਉੱਥੋਂ ਸੰਗਤਾਂ ਦੀ ਸਲਾਹ ਲਈ ਵੀ ਸਾਨੂੰ ਉਹਦੇ ਸਿੰਘ ਦੇ ਸੰਸਕਾਰ ਤੇ ਜਾਣਾ ਚਾਹੀਦਾ, ਉਹਦੀ ਅੰਤਮ ਯਾਤਰਾ ਚ ਸ਼ਾਮਲ ਹੋਣਾ ਚਾਹੀਦਾ। ਅਸੀਂ ਅੰਤਮ ਯਾਤਰਾ ਚ ਗਏ, ਉਦੋਂ ਬਾਅਦ ਚ ਧਰਨੇ ਤੇ ਕਿਸੇ ਨੇ ਬੈਠਣ ਨਹੀਂ ਦਿੱਤਾ। ਮੀਟਿੰਗਾਂ ਹੋਈਆਂ, ਮੀਟਿੰਗਾਂ ਦੇ ਵਿੱਚ ਪਾਸ ਹੋਇਆ ਸੀਗਾ ਕਿ ਉਹ ਸਿੰਘ ਦਾ ਜਿਹੜਾ ਹੈਗਾ ਮੁਕਦਮਾ ਦਰਜ ਹੋਵੇ। ਦੇਖੋ ਸਭ ਤੋਂ ਵੱਡੀ ਦੁੱਖ ਦੀ ਗੱਲ ਆ ਕਿ ਲੁਧਿਆਣਾ ਕਾਂਡ ਚ ਜਿਹੜਾ ਸ਼ਹੀਦ ਹੋਇਆ ਭਾਈ ਦਰਸ਼ਨ ਸਿੰਘ ਲੁਹਾਰਾ, ਉਹਦਾ ਮੁਕਦਮਾ ਹੀ ਕਿਤੇ ਦਰਜ ਨਹੀਂ ਆ। ਸਿੰਘ ਕਤਲ ਹੋ ਗਿਆ, ਸ਼ਹੀਦ ਹੋ ਗਿਆ, ਇੰਨੇ ਜ਼ਖਮੀ ਹੋ ਗਏ, ਉਹਦਾ ਮੁਕਦਮਾ ਹੀ ਦਰਜ ਨਹੀਂ ਆ। ਤੇ ਜਿਹੜੀ ਪੰਜਾਬ ਦੀ ਪੰਥ ਸਰਕਾਰ ਆ, ਉਹਨਾਂ ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ, ਬਾਅਦ ਜਾਂਚ ਕਮਿਸ਼ਨ ਬਣਾਇਆ, ਇੱਕ ਤੇ ਦਿੱਲੀ ਕਮੇਟੀ ਵੱਲੋਂ ਬਿਠਾਇਆ ਗਿਆ ਦੁਆਬੀਆ ਕਮਿਸ਼ਨ ਜਿਹੜਾ ਸੀ, ਉਹਨੇ ਤੇ ਸਾਰਾ ਕੁਝ ਪੰਜਾਬ ਸਰਕਾਰ ਦਾ, ਪੰਜਾਬ ਪੁਲਿਸ ਦਾ ਕਸੂਰ ਸਿੱਧ ਕਰ ਦਿੱਤਾ, ਪਰ ਉਹਦੀ ਕੋਈ ਸੁਣਵਾਈ ਨਹੀਂ। ਜਿਹੜਾ ਪੰਜਾਬ ਗਵਰਨਮੈਂਟ ਨੇ ਬਣਾਇਆ, ਉਹਦੇ ਚ ਪੁਲਿਸ ਦਾ ਜੋ ਨੁਕਸਾਨ ਹੋਇਆ ਜਾਂ ਪੁਲਿਸ ਦੀ ਜਿਹੜੀ ਕੋਈ ਪ੍ਰੋਪਰਟੀ ਦਾ ਨੁਕਸਾਨ ਹੋਇਆ ਵਹੀਕਲਾਂ ਦਾ, ਉਹ ਤੇ ਸਾਰਾ ਕੁਝ ਦੱਸਤਾ, ਪਰ ਜਿਹੜਾ ਸਿੰਘ ਸ਼ਹੀਦ ਹੋਇਆ, ਜਿਹੜੇ ਜ਼ਖਮੀ ਹੋਏ, ਉਹਨਾਂ ਦਾ ਕੋਈ ਜ਼ਿਕਰ ਨਹੀਂ ਆ। ਇਹ ਬਹੁਤ ਜੱਗੋਂ ਤੇਰਵੀਂ ਗੱਲ ਹੋਈ ਆ। ਜਿਹੜੀਆਂ ਜਥੇਬੰਦੀਆਂ, ਜਿਹੜੇ ਆਗੂ ਮੂਹਰੇ ਲੱਗੇ ਸੀਗੇ, ਉਹਨਾਂ ਨੇ ਮੀਟਿੰਗਾਂ ਵੀ ਰੱਖੀਆਂ, ਲੁਧਿਆਣੇ ਮੀਟਿੰਗਾਂ ਹੋਈਆਂ, ਮਹਿਤਾ ਚੌਂਕ ਮੀਟਿੰਗਾਂ ਹੋਈਆਂ, ਪਾਸ ਹੋਇਆ ਵੀ ਉਹ ਸਿੱਖ ਦੀ ਜਿਹੜਾ ਸੰਘਰਸ਼ ਅਗਾਂਹ ਲੜਿਆ ਜਾਊਗਾ। ਤੇ ਜਿਹੜਾ ਮੌਕੇ ਦਾ ਮੁੱਖ ਮੰਤਰੀ ਸਿੱਧੇ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਦੇ ਲਈ ਜ਼ਿੰਮੇਵਾਰ, ਉਹਨੂੰ ਕਾਲ ਤਖ਼ਤ ਤੇ ਤਲਬ ਕੀਤਾ ਜਾਊਗਾ, ਤਲਬ ਕਰਾਉਣ ਵਾਸਤੇ ਚਿੱਠੀ ਲਿਖਾਂਗੇ, ਪਰ ਬਾਅਦ ਵਿੱਚ ਆਈ ਗਈ ਹੋਗੀ। ਅਸੀਂ ਕਹਿੰਦੇ ਰਹੇ ਵੀ ਆਹ ਜਿਹੜਾ ਕੁਛ ਆ ਹੋਣਾ ਚਾਹੀਦਾ, ਪਰ ਸਾਡੀ ਸ਼ਾਇਦ ਆਵਾਜ਼ ਛੋਟੀ ਸੀ। ਜਿਹੜੇ ਵੱਡੇ ਆਗੂ ਸੀਗੇ, ਵੱਡੇ ਜ਼ਿੰਮੇਵਾਰ ਸੀ, ਉਹ ਇਸ ਗੱਲ ਤੋਂ ਪਿਛਾਂਹ ਹਟ ਗਏ ਤੇ ਜਿਹੜਾ ਲੁਧਿਆਣਾ ਕਾਂਡ ਸੀ ਉਹ ਖੂਹ ਖਾਤੇ ਪਾ ਦਿੱਤਾ ਗਿਆ। ਉਹਦੇ ਪਰਿਵਾਰ ਨੇ ਵੀ ਲੜਾਈ ਛੱਡ ਦਿੱਤੀ ਭਾਈ ਦਰਸ਼ਨ ਸਿੰਘ ਲੁਹਾਰੇ ਦੇ, ਕਿਉਂਕਿ ਸਰਕਾਰ ਨੇ ਉਹਨੂੰ ਵੀ ਆਪਣੇ ਹੱਥ ਵਿੱਚ ਕਰ ਲਿਆ। ਉਹਨਾਂ ਦੇ ਲੜਕੇ ਨੂੰ ਜਿਹੜੀ ਸੀ ਨੌਕਰੀ ਦੇ ਦਿੱਤੀ ਪੰਜਾਬ ਪੁਲਿਸ ਦੀ, ਨਾਲੇ ਕੁਛ ਮਦਦ ਕਰ ਦਿੱਤੀ, ਭਾਵੇਂ ਕਿ ਦੁਨੀਆਂ ਭਰ ਤੋਂ ਸਿੱਖਾਂ ਨੇ ਉਹ ਪਰਿਵਾਰ ਦੀ ਮਦਦ ਕੀਤੀ, ਪਰ ਉਹਨਾਂ ਨੇ, ਸਰਕਾਰ ਨੇ ਉਹਨਾਂ ਨੂੰ ਆਪਣੇ ਪੱਖ ਚ ਕਰ ਲਿਆ। ਤੇ ਉਹ ਜਿਹੜਾ ਲੁਧਿਆਣਾ ਕਾਂਡ ਭਾਈ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਸੀ, ਤੇ ਸਿੰਘਾਂ ਦਾ ਜ਼ਖਮੀ ਹੋਣਾ, ਉਹ ਸਾਰਾ ਖੂਹ ਖਾਤੇ ਚ ਪਾ ਦਿੱਤਾ। ਜਿਹੜੇ ਕੁਝ ਆਗੂ ਜਿਨ੍ਹਾਂ ਨੇ ਜ਼ਿੰਮੇਵਾਰੀ ਨਿਭਾਉਣੀ ਸੀ, ਉਹ ਵੀ ਇਸ ਗੱਲ ਤੋਂ ਪਿੱਛੇ ਹਟ ਗਏ।
ਤੇ ਬਾਬਾ ਜੀ, ਯੂਕੇ ਤੇ ਮਤਲਬ ਜਿਹੜੇ ਬਾਹਰਲੇ ਦੇਸ਼ਾਂ ਦੀ ਸਿੱਖੀ ਆ, ਉਹਦਾ ਤੇ ਇੰਡੀਆ ਦੀ ਸਿੱਖੀ ਦਾ ਕੀ ਫਰਕ ਆ?
ਫਰਕ ਇੰਨਾ ਕਾ, ਜਿਹੜੇ ਵਿਦੇਸ਼ਾਂ ਵਿੱਚ ਸਿੱਖ ਅਤੇ ਇੰਡੀਆ ਚ ਸਿੱਖ, ਇੰਡੀਆ ਦੇ ਅੰਦਰ ਥੋੜਾ ਜਿਹਾ ਗੁਲਾਮੀਅਤ ਦੀ ਭਾਵਨਾ ਵਾ, ਵਿਦੇਸ਼ਾਂ ਵਿੱਚ ਆਜ਼ਾਦ ਰਾਜਾਂ ਚ, ਆਜ਼ਾਦ ਦੇਸ਼ਾਂ ਚ ਆਜ਼ਾਦ ਸੋਚ ਆ, ਤੇ ਇੰਨਾ ਕ ਫਰਕ ਅਸੀਂ ਦੇਖਿਆ ਵੀ ਇੱਥੇ ਚੜ੍ਹਦੀ ਕਲਾ ਵਾ ਵਿਦੇਸ਼ਾਂ ਅੰਦਰ। ਹੁਣ ਪੰਜਾਬ ਚ ਵੀ, ਇੰਡੀਆ ਚ ਵੀ ਬਹੁਤ ਚੜ੍ਹਦੀ ਕਲਾ ਵਾ, ਕਮੀ ਨਹੀਂ ਆ। ਜਦੋਂ ਵੀ ਕੋਈ ਮੂਵਮੈਂਟ ਚੱਲੀ ਆ ਜਾਂ ਮੂਵਮੈਂਟ ਨੂੰ ਕੋਈ ਅਗਵਾਈ ਦਿੱਤੀ ਆ, ਤਾਂ ਉਹ ਪੰਜਾਬ ਦੀ ਧਰਤੀ ਤੋਂ ਹੀ ਦਿੱਤੀ ਗਈ ਆ। ਵਿਦੇਸ਼ਾਂ ਵਾਲਿਆਂ ਦਾ ਹਮੇਸ਼ਾ ਸਹਿਯੋਗ ਰਿਹਾ, ਦੇਸ਼ ਅੰਦਰ ਵੀ, ਇੰਡੀਆ ਦੇ ਅੰਦਰ ਵੀ ਸਿੱਖੀ ਬਹੁਤ ਚੜ੍ਹਦੀ ਕਲਾ ਦੇ ਵਿੱਚ ਆ, ਵਿਦੇਸ਼ਾਂ ਚ ਵੀ ਬਹੁਤ ਚੜ੍ਹਦੀ ਕਲਾ ਚ, ਤੇ ਹੋਰ ਚੜ੍ਹਦੀ ਕਲਾ ਲਿਜਾਣ ਲਈ ਅਸੀਂ ਦਿਨ ਰਾਤ ਤਤਪਰ ਆ। ਗੁਰੂ ਅੱਗੇ ਹੀ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਸੇਵਾ ਲਈ, ਦੇਸ਼ਾਂ ਪ੍ਰਦੇਸ਼ਾਂ ਦੇ ਅੰਦਰ ਜੋ ਅਸੀਂ ਧਰਮ ਪ੍ਰਚਾਰ ਦੇ ਕਾਰਜ ਆਰੰਭੇ ਹੋਏ ਆ, ਜੋ ਲਹਿਰਾਂ ਜੋ ਮੂਵਮੈਂਟਾਂ ਆਰੰਭੀਆਂ ਹੋਈਆਂ ਨੇ ਪੰਥਕ ਚੇਤਨਾ ਲਈ, ਤੇ ਸੱਚੇ ਪਾਤਸ਼ਾਹ ਕਿਰਪਾ ਕਰੇ ਉਹਦੇ ਨਾਲ ਸਿੱਖ ਹੋਰ ਚੜ੍ਹਦੀ ਕਲਾ ਵਾਲੇ ਪਾਸੇ ਜਾਵੇ। ਸੱਚੇ ਪਾਤਸ਼ਾਹ ਕਿਰਪਾ ਕਰੇ, ਮਹਾਰਾਜ ਦੀ ਕਿਰਪਾ ਨਾਲ ਹੀ ਸਾਰਾ ਕੁਝ ਹੋਣਾ ਸੀ ਤੇ ਵਰਕ ਕਰਨਾ, ਆਪੋ ਆਪਣਾ ਅਸੀਂ ਫਰਜ਼ ਪਸਾਣੀਏ ਸਾਰੇ, ਤੇ ਸੱਚੇ ਪਾਤਸ਼ਾਹ ਕਿਰਪਾ ਕਰੇ, ਲਾਹੀ ਵੋ ਵੀ ਦਿਨ ਹੋਗਾ ਜਦ ਆਪਣਾ ਰਾਜ ਦੇਖੇਂਗੇ, ਆਪਣੀ ਜਮੀ ਹੋਗੀ, ਆਪਣਾ ਆਸਮਾ ਹੋਗਾ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖਵਾਰ ਹੋਏ ਸਾ ਮਿਲਾਂਗੇ, ਬਚੇ ਸ਼ਰਨ ਜੋ ਹੋਏ।
ਬਾਬਾ ਜੀ, ਤੁਸੀਂ ਝੂਠੀਆਂ ਸਰਕਾਰਾਂ ਤੇ ਝੂਠੇ ਸੌਦੇ ਵਰਗੇ ਸਾਧਾਂ ਨੂੰ, ਉਹਨਾਂ ਨੂੰ ਤੁਸੀਂ ਕੀ ਵੰਗਾਰ ਕੇ ਕੀ ਕਹਿਣਾ ਚਾਹੁੰਦੇ?
ਉਹਨਾਂ ਨੂੰ ਤਾਂ ਸਮਝਾਂ ਸਾਡੀ ਇਹ ਵੰਗਾਰ ਆ ਕਿ ਸਰਕਾਰਾਂ ਭਾਵੇਂ ਜਿੰਨੀਆਂ ਮਰਜ਼ੀ ਰਲ ਜਾਣ, ਝੂਠੇ ਸੌਦੇ ਵਾਲੇ ਭਾਵੇਂ ਕਿੰਨੇ ਮਰਜ਼ੀ ਰਲ ਜਾਣ, ਖਾਲਸਾ ਉਹਨਾਂ ਨਾਲ ਨਜਿੱਠਦਾ ਰਿਹਾ, ਨਜਿੱਠਾਂਗੇ ਅਸੀਂ। ਕਾਨੂੰਨ ਤਰੀਕਾ ਵੀ ਸਾਨੂੰ ਸੱਚੇ ਪਾਤਸ਼ਾਹ ਨੇ ਦਿੱਤਾ, ਤੇ ਦਸਵੇਂ ਪਾਤਸ਼ਾਹ ਦੇ ਬੋਲ ਜਿਹੜੇ ਜਫਰਨਾਮੇ ਚੋਂ ਸਾਨੂੰ ਮਿਲਦੇ, ਸਾਡੀ ਅਗਵਾਈ ਕਰਦੇ, ਚੂੰਕਾਰ ਅੱਜ ਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਸ ਮਸੀਰੇ ਦਸਤ, ਜਦੋਂ ਹੱਕ ਸੱਚ ਇਨਸਾਫ ਲਈ ਸਾਰੇ ਵਕੀਲਾਂ ਅਪੀਲਾਂ ਦਲੀਲਾਂ ਦੇ ਰਸਤੇ ਬੰਦ ਹੋ ਜਾਣ ਤੇ ਹੱਥ ਤਲਵਾਰ ਤੇ ਜਾਣਾ ਜਾਇਜ਼ ਆ, ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਪਖੰਡੀਆਂ ਦੇ ਨਾਲ ਜੂਝਾਂਗੇ। ਸਾਡੀ ਵਿਚਾਰਧਾਰਕ ਲੜਾਈ ਆ, ਸਿਧਾਂਤਕ ਲੜਾਈ ਆ, ਪਰ ਜੇ ਉਹ ਹਥਿਆਰਾਂ ਦੀ ਗੱਲ ਕਰਨਗੇ ਤੇ ਸਾਡੀ ਤਲਵਾਰ ਦੀ ਵੀ ਲੜਾਈ ਉਹਨਾਂ ਦੇ ਨਾਲ ਆ। ਉਹਨਾਂ ਨੂੰ ਅਸੀਂ ਵੰਗਾਰ ਕੇ ਕਹਿੰਦੇ ਆਪਣਾ ਬੋਰੀ ਬਿਸਤਰਾ ਗੋਲ ਕਰਕੇ ਸਿੱਖ ਸਮਾਜ ਚੋਂ ਬਾਹਰ ਨਿਕਲ ਜਾਓ, ਨਹੀਂ ਤੇ ਖਾਲਸੇ ਨੂੰ ਕੱਢਣਾ ਆਉਂਦਾ, ਜੂਝਣਾ ਆਉਂਦਾ। ਖਾਲਸਾ ਨਿਬੜਦਾ ਰਿਹਾ, ਨਿਬੜੇਗਾ, ਖਾਲਸਾ ਜੂਝਦਾ ਰਿਹਾ, ਜੂਝੇਗਾ। ਅਸੀਂ ਗੁਰੂ ਗ੍ਰੰਥ ਪੰਥ ਦੀ ਤੁਹੀਨ ਨਹੀਂ ਹੋਣ ਦੇਵਾਂਗੇ, ਮਾਨ ਸਨਮਾਨ ਨੂੰ ਠੇਸ ਨਹੀਂ ਲੱਗਣ ਦੇਵਾਂਗੇ। ਜਿਹੜਾ ਕੋਈ ਗੁਰੂ ਗ੍ਰੰਥ ਪੰਥ ਵੱਲ ਕੈਰੀ ਅੱਖ ਨਾਲ ਦੇਖੇਗਾ ਉਹਦੀ ਅੱਖ ਕੱਢ ਲਿਆਂਗੇ, ਜਿਹੜਾ ਕੋਈ ਹੱਥ ਕਰੇਗਾ ਉਹਦੀ ਬਾਂਹ ਵੱਢ ਦੇਵਾਂਗੇ, ਜਿਹੜਾ ਕੋਈ ਗੁਰੂ ਗ੍ਰੰਥ ਪੰਥ ਵੱਲ ਦੇਖੇਗਾ। ਅਸੀਂ ਸ਼ਾਂਤੀ ਦੇ ਉਪਾਸ਼ਕ ਵੀ ਹਾਂ ਤੇ ਅਸੀਂ ਕ੍ਰਾਂਤੀ ਦੇ ਵੀ ਉਪਾਸਕ ਹਾਂ। ਸੱਚੇ ਪਾਤਸ਼ਾਹ ਨੇ ਸਾਨੂੰ ਸੰਤ ਸਿਪਾਹੀ ਬਣਾਇਆ, ਸ਼ਾਂਤੀ ਤੇ ਕ੍ਰਾਂਤੀ, ਭਗਤੀ ਤੇ ਸ਼ਕਤੀ ਦਾ ਸਾਨੂੰ ਮਾਰਗ ਦਿੱਤਾ। ਹਰਿਮੰਦਰ ਸਾਹਿਬ ਦੇ ਅਕਾਲ ਤਖ਼ਤ ਸਾਹਿਬ ਦਾ ਸਾਨੂੰ ਸੱਚੇ ਪਾਤਸ਼ਾਹ ਨੇ ਸਿਧਾਂਤ ਦਿੱਤਾ, ਅਸੀਂ ਉਸ ਸਿਧਾਂਤ ਤੇ ਚੱਲਣ ਦੀ ਕੋਸ਼ਿਸ਼ ਕਰਨੀ ਹੈ। ਗੁਰੂ ਪਾਤਸ਼ਾਹ ਸੇਵਾ ਲਈ ਵੈਰ ਸਾਡਾ ਕਿਸੇ ਨਾਲ ਨਹੀਂ, ਵਿਰੋਧ ਸਾਡਾ ਕਿਸੇ ਨਾਲ ਨਹੀਂ, ਪਰ ਜਿਹੜਾ ਸਿੱਖੀ ਨਾਲ ਵੈਰ ਤੇ ਵਿਰੋਧ ਕਰਦਾ ਉਹਦੇ ਨਾਲ ਸਾਡੀ ਮਿੱਤਰਤਾ ਕੋਈ ਨਹੀਂ ਹੈ, ਉਹਦੇ ਨਾਲ ਖਾਲਸਾ ਸਿੱਜਦਾ ਆਇਆ ਸਿੱਜੇਗਾ। ਅਸੀਂ ਆਪਣੇ ਧਰਮ ਚ ਪੱਕੇ ਹਾਂ, ਦੂਜੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਚਾਹੇ ਕੋਈ ਹਿੰਦੂ ਆ, ਮੁਸਲਮਾਨ ਆ, ਈਸਾਈ ਆ, ਉਹ ਆਪਣੇ ਧਰਮ ਚ ਪੱਕੇ ਹੋਣ। ਅਸੀਂ ਆਪਣੇ ਧਰਮ ਚ ਸਿੱਖ ਧਰਮ ਚ ਪੱਕੇ ਹਾਂ, ਪੱਕੇ ਹੋਣਾ ਤੇ ਦੂਜੇ ਧਰਮਾਂ ਦਾ ਸਤਿਕਾਰ ਕਰਨਾ, ਤੇ ਦੂਜੇ ਲੋਕਾਂ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਸਾਡੇ ਧਰਮ ਵਿੱਚ ਦਖਲਅੰਦਾਜ਼ੀ ਕਰਨ ਜਾਂ ਸਾਡੀਆਂ ਧਾਰਮਿਕ ਪਰੰਪਰਾਵਾਂ ਨਾਲ ਖਿਲਵਾੜ ਕਰਨ। ਤੇ ਇਹੋ ਜਿਹੜੇ ਪਖੰਡੀ ਲੋਕ ਆ, ਝੂਠਾ ਸੌਦਾ, ਭੁਨਿਆਰਾ, ਨੂਰ ਮੇ, ਇਹਨਾਂ ਦਾ ਧਰਮ ਹੀ ਕੋਈ ਨਹੀਂ, ਇਹ ਤੇ ਬੀਏ ਦੀਨ ਬੰਦੇ ਆ। ਇਹੋ ਜਿਹੇ ਤੇ ਬਹੁਤ ਆਏ, ਬਹੁਤ ਜਾਂਦੇ, ਇੱਕ ਇੱਕ ਪੰਥਨ ਚੱਲ ਹੈ, ਇੱਕ ਇੱਕ ਬਾਤ ਥਲ ਹੈ। ਦਸਵੇਂ ਪਾਤਸ਼ਾਹ ਮਹਾਰਾਜ ਨੇ ਬਾਣੀ ਚ ਲਿਖਿਆ ਇਹੋ ਜਿਹਾ ਸਮਾਂ ਆਉਣਾ, ਸਵੇਰ ਨੂੰ ਪੰਥ ਸ਼ੁਰੂ ਹੋਇਆ ਕਰਨੇ, ਆਥਣ ਨੂੰ ਖਤਮ ਹੋ ਜਾਇਆ ਕਰਨੇ ਆ। ਇਹੋ ਜਿਹੇ ਤੇ ਬੜੇ ਪਖੰਡੀ ਆਏ, ਬੜੇ ਆਉਂਦੇ ਰਹਿਣਗੇ। ਗੁਰੂ ਦੀਆਂ ਸੰਗਤਾਂ ਨੇ ਇਹਨਾਂ ਪਿੱਛੇ ਗੁਮਰਾਹ ਨਹੀਂ ਹੋਣਾ, ਤੇ ਖਾਲਸਾ ਇਹਨਾਂ ਨਾਲ ਜੂਝਦਾ ਆਇਆ, ਜੂਝਦੇ ਰਹਿਣਾ। ਅਸੀਂ ਵੰਗਾਰ ਕੇ ਇਹਨਾਂ ਨੂੰ ਕਹਿਣਾ ਚਾਹੁੰਦੇ ਕਿ ਇਹੋ ਜਿਹੀਆਂ ਘਟੀਆ ਨੀਤੀਆਂ ਤੁਸੀਂ ਛੱਡ ਦਿਓ, ਗੁਰੂ ਗ੍ਰੰਥ ਪੰਥ ਦੀ ਸ਼ਰਨ ਵਿੱਚ ਆ ਜਾਓ, ਜੇ ਨਹੀਂ ਤਾਂ ਤੁਹਾਡੇ ਨਾਲ ਖਾਲਸਾ ਨਿਬੜਦਾ ਆਇਆ, ਨਿਬੜੇਗਾ।
ਤੇ ਬਾਬਾ ਜੀ, ਜਿਵੇਂ ਕਿ ਤੁਸੀਂ ਯੂਕੇ ਦੇ, ਯੂਰਪ ਦੇ, ਮਤਲਬ ਇੱਥੋਂ ਦੀ ਜਿਹੜੀ ਯੂਥ ਆ, ਜਿਹੜੀ ਨਵੀਂ ਜਨਰੇਸ਼ਨ ਆ, ਉਹਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ?
ਜਿਹੜੇ ਵਿਦੇਸ਼ਾਂ ਵਿੱਚ ਨੌਜਵਾਨ ਨੇ, ਅਸੀਂ ਦੇਖਿਆ ਥੋੜੇ ਜਿਹੇ ਫੈਡ ਐਪ ਆ, ਕੁਝ ਜਥੇਬੰਦੀਆਂ ਤੋਂ, ਕੁਝ ਬਜ਼ੁਰਗਾਂ ਦੀ ਵਿਚਾਰਧਾਰਾ ਤੋਂ, ਕੁਝ ਕਮੇਟੀਆਂ ਤੋਂ, ਪਰ ਅਸੀਂ ਨੌਜਵਾਨਾਂ ਨੂੰ ਬੇਨਤੀ ਕਰਾਂਗੇ, ਜਿੰਨੀਆਂ ਸਿੱਖ ਜਥੇਬੰਦੀਆਂ, ਸਿੱਖ ਚੇਤਨਤਾ ਲਈ ਲੱਗੀਆਂ ਨੇ, ਗੁਰੂ ਘਰਾਂ ਦੀਆਂ ਕਮੇਟੀਆਂ, ਉਹਨਾਂ ਦਾ ਸਹਿਯੋਗ ਕੀਤਾ ਜਾਵੇ, ਉਹਨਾਂ ਤੋਂ ਜਿਹੜੀ ਹੈ ਐਡਵਾਈਸ ਲਈ ਜਾਵੇ, ਔਰ ਸਿੱਖੀ ਦੀ ਚੜ੍ਹਦੀ ਕਲਾ ਵਾਲੇ ਪਾਸੇ ਜਿਹੜਾ ਹੈ ਨੌਜਵਾਨ ਉਹ ਕੰਮ ਕਰਨ। ਜੇਕਰ ਕੋਈ ਐਸੀ ਅਗਵਾਈ ਨਹੀਂ ਮਿਲਦੀ ਤਾਂ ਫਿਰ ਸਿੱਖ ਖੁਦ ਕੋਈ ਐਸਾ ਰਾਹ ਨੌਜਵਾਨ ਤਲਾਸ਼ਣ, ਜਿਹਦੇ ਨਾਲ ਜਿਵੇਂ ਸਿੱਖ ਫੈਡਰੇਸ਼ਨ, ਭਾਈ ਅਮਰੀਕ ਸਿੰਘ ਨੇ ਗੁਰਮੁਖ ਪਿਆਰੇ ਸ਼ੁਰੂ ਕੀਤੀ ਸੀਗੀ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਕਿੰਨੀ ਚੜ੍ਹਦੀ ਕਲਾ ਦਾ ਭਾਈ ਅਮਰੀਕ ਸਿੰਘ ਜੀ ਨੇ ਕੰਮ ਕੀਤਾ, ਉਹਨਾਂ ਦੇ ਸਾਥੀਆਂ ਸਹਿਯੋਗੀਆਂ ਨੇ ਕੰਮ ਕੀਤਾ। ਅੱਜ ਵੀ ਜਿਹੜੀਆਂ ਪੰਥਕ ਜਥੇਬੰਦੀਆਂ ਕੌਮੀ ਚੇਤਨਤਾ ਤੇ ਲੱਗੀਆਂ, ਉਹਨਾਂ ਦੇ ਮੋਢੇ ਨਾਲ ਮੋਢਾ ਜੋੜਿਆ ਜਾਵੇ। ਜੇਕਰ ਕੁਛ ਵਿਚਾਰਧਾਰਕ ਵਖਰੇਵੇਂ ਗਿਲੇ ਸਿਕਵੇ ਆ, ਤੇ ਖੁਦ ਐਸਾ ਰਾਹ ਤਲਾਸ਼ਿਆ ਜਾਵੇ ਕਿ ਜਿਹੜਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਜਿਹੜਾ ਸਾਡਾ ਵਰਕ ਹੋਵੇ। ਨੌਜਵਾਨਾਂ ਨੂੰ ਸਾਡੀ ਇਹੀ ਬੇਨਤੀ ਆ ਕਿ ਗੁਰੂ ਘਰ ਆਓ, ਗੁਰੂ ਘਰਾਂ ਤੋਂ ਦੂਰ ਨਾ ਜਾਓ, ਗੁਰੂ ਘਰ ਆਓ, ਬਾਣੀ ਨਾਲ ਜੁੜੋ, ਨਸ਼ੇ ਛੱਡੋ, ਪਤਤਪੁਣਾ ਛੱਡੋ, ਲੱਚਰਤਾ ਦੀ ਅਸਭਿਆਚਾਰਕ ਗਾਇਕੀ ਨੂੰ ਛੱਡ ਕੇ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ, ਸਾਬਦ ਸੂਰ ਧੋ ਕੇ, ਗੁਰੂ ਘਰਾਂ ਨਾਲ ਜੁੜ ਕੇ, ਬਾਣੀ ਨਾਲ ਜੁੜ ਕੇ, ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਵਰਕ ਕਰੋ। ਤੇ ਖਾਸ ਕਰ ਨੌਜਵਾਨ, ਇਹ ਦੇਖੋ ਜਿਹੜਾ ਕੋਈ ਸਿੱਖੀ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਿਹਾ, ਚਾਹੇ ਕੋਈ ਸੰਤ ਮਹਾਂਪੁਰਖ ਆ, ਚਾਹੇ ਪੰਥਕ ਆਗੂ ਆ, ਚਾਹੇ ਕੋਈ ਉਹ ਕਥਾ ਵਾਚਕ ਆ, ਚਾਹੇ ਢਾਡੀ ਆ, ਚਾਹੇ ਕੀਰਤਨੀ ਆ, ਚਾਹੇ ਕਵੀਸ਼ਰ ਆ, ਉਹਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੋ ਤਾਂ ਕਿ ਖਾਲਸੇ ਦੇ ਬੋਲ ਬਾਲੇ ਹੋਣ। ਸੰਗਤਾਂ ਨੂੰ ਇਹੀ ਬੇਨਤੀ ਹੈ ਕਿ ਇਹਨਾਂ ਵਿਚਾਰਾਂ ਨੂੰ ਆਪਾਂ ਹਿਰਦੇ ਚ ਵਸਾਉਣਾ, ਸਾਰਿਆਂ ਨੇ ਇਹਨਾਂ ਵਿਚਾਰਾਂ ਤੇ ਵਰਕ ਕਰਨਾ, ਗੁਰੂ ਗ੍ਰੰਥ ਪੰਥ ਦੇ ਸੇਵਾਦਾਰ ਬਣਨਾ। ਸੱਚੇ ਪਾਤਸ਼ਾਹ ਦਾ ਜੋ ਸਿਧਾਂਤ ਹੈ, ਧਰਮ ਦੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹਨਾਂ ਬਚਨਾਂ ਤੇ ਪਹਿਰਾ ਦਿੰਦੇ ਹੋਏ ਆਪਣਾ ਜੀਵਨ ਬਤੀਤ ਕਰਨਾ, ਜਿੱਥੇ ਆਪ ਗੁਰਸਿੱਖ ਬਣਨਾ ਉੱਥੇ ਹੋਰਾਂ ਨੂੰ ਪਨੇਰਨਾ, ਹਮੇਸ਼ਾ ਇਸ ਗੱਲ ਦਾ ਖਿਆਲ ਰੱਖਣਾ ਕਿ ਸਾਡਾ ਜੀਵਨ ਦੂਜਿਆਂ ਲਈ ਰੋਲ ਮਾਡਲ ਹੋਵੇ, ਚਾਨਣ ਮੁਨਾਰਾ ਹੋਵੇ, ਕੁਝ ਐਸਾ ਸਿੱਖੀ ਲਈ, ਚੜ੍ਹਦੀ ਕਲਾ ਲਈ ਕਰ ਜਾਈਏ ਤਾਂ ਕਿ ਆਉਣ ਵਾਲੀਆਂ ਸੰਗਤਾਂ, ਆਉਣ ਵਾਲੀ ਜਨਰੇਸ਼ਨ ਜਿਹੜੀ ਉਸ ਤੋਂ ਸਿੱਖਿਆ ਲੈ ਕੇ ਤੇ ਗੁਰੂ ਗ੍ਰੰਥ ਪੰਥ ਸਿੱਖੀ ਦੇ ਰਾਹ ਤੇ ਚੜ੍ਹਦੀ ਕਲਾ ਨਾਲ ਕੰਮ ਕਰ ਸਕੇ। ਸਮੁੱਚੀਆਂ ਸਿੱਖ ਸੰਗਤਾਂ ਨੂੰ ਇਹਨਾਂ ਬੇਨਤੀਆਂ ਦੇ ਨਾਲ ਹੀ ਫਤਿਹ ਅਰਜ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।